पीखन खान यात खान त्रितीन जाबत खान फतेह शाह इनके निकट दूत पठ्यो मतवा।
वाहिगुरु जी का खालसा वाहिगुरु जी की फतेह। सतगुरु जी की साजी निवाजी परम सत्कार योग साध संगत जीओ। दीन दयाल पतत पावन भगत वत्सल कृपा निदान जुगो जुग अटल श्री गुरु ग्रंथ साहिब जी की पवन पवित्र हजूरी विच सतसंगत दा भागा भरिया समा प्राप्त हो रहा है। वडभागी संगतां ने अमृत रूप गुरबाणी दे कीर्तन सरवण कर आनंद माणिया। गुर इतिहास दी परम पवित्र कथा विचार जो सतगुरां दी कृपा सदका गुरु कियां प्रेमी संगतां रोजाना सरवण कर दियां ने। धन धन सतगुरु श्री गुरु गोबिंद सिंह साहिब सच्चे पातशाह दे अदुत्ती जीवन विच्चों गुरु के जुलम विरुद्ध पहले जंग दा वर्णन संगतां सरवण कर रहियां ने। जो कहलूर पति भीम चंद दे कहे ते श्रीनगर गढ़वाल दे राजे फतेह शाह ने होर पहाड़ी राजियां नूं नाल लैके धन सतगुरु गोबिंद सिंह साहिब जी ते हमला कीता। पौंटा साहिब वल नूं हमलावर होया सी पर सतगुरु जी ने पौंटा साहिब जी तों कुछ दूरी ते पंघाणी दे मैदान नूं जंग वास्ते चुनिया। पहला जंग है सतगुरु गोबिंद सिंह साहिब जी दा। जाहर है कि जिन्हां गुरसिखां ने सतगुरु गोबिंद सिंह साहिब दी हजूरी विच शस्त्र विद्या प्राप्त कीती है उन्हां दा ये शस्त्र विद्या अजमाउण दा भी पहला मौका है। संगतां जंग दा वर्णन पिछे सरवण करदियां आ रहियां ने कि श्री गुरु गोबिंद सिंह साहिब महाराज जी दे कोल पीर बाबा बुद्धू शाह जी ने मुगल फौज विचों नौकरियों कढ़े हुए 500 पठान अपनी सिफारिश नाल भर्ती कराए सन पर समें दी नजाकत वेख के उन्हां विचों 400 पठान भीखम खान हयात खान ते निजाबत खान की अगवाई हेठ सतगुरु महाराज जी तो मुख मोड़ गए दगा दे गए। केवल जंग विचों भजे ही नहीं बल्कि दुश्मन फौजां दे साथ जा मिले। उस घाट नूं पूरियां करदियां होया पीर बुद्धू शाह जी अपने 4 पुत्रां ते 700 मुरीदां नूं नाल लै के सतगुरु महाराज जी दियां फौजां दी मदद करन वास्ते जंग विच आण पहुंचे। और पिछे संगतां ने सरवण कीता है कि बड़ी दलेरी दे नाल लड़दियां अनेकां वैरियां नूं जहानों तोरदियां होया पीर बाबा बुद्धू शाह जी दे पुत्र ने शहादत प्राप्त कीती। सतगुरु महाराज जी की भूआ दे 5 पुत्र बाबा जीतमल होरी भी अपनी वीरता दे अदुती जौहर इस जंग विच विखा रहे ने। जिवें इतिहास अगे आ रहा है सतगुरु महाराज जी के जंग दा ए पावन इतिहास श्रद्धा भावना नाल सरवण कर लाहा प्राप्त करिए।
दोएरा भीखन खान हयात खान त्रिती निजावत खान
जेडे पठाणा दे मुखी सरदार सन जिन्हां दी अगवाई हेठ पठान आए सी ते जेडे लून हरामी हो के भज गए ने। एक भीखम खान है दूसरा हयात खान है ते तीसरे दा नाम दो निजाबत खान है।
फतेह शाह इनके निकट दूत पठ्यो मतवान
राजा फतेह शाह ने इन्हां पठान सरदारां दे वल अपना एक समझदार दूत भेजिया क्योंकि जदों ये सतगुरां तों भज के जा के मिले सन इन्हां पहाड़ी राजियां दी फौज दे नाल तां बड़ियां डींगां मारियां सन कि गुरु ने साडे आसरे ही जंग लड़न दा हौसला कीता है। गुरु दी फौज विच तां कोई लड़न वाला सूरमा है ही नहीं बस तूं सानूं लुट मुआफ कर देवी असीं तां कुछ पलां विच ही गुरु की फौज दा खात्मा कर देवांगे। सो इउं इन्हां ने बड़ियां डींगां मारियां सन। जदों अपनी फौज दा वड्डा नुकसान हुंदिया तकिया ਤਾਂ ਉਸ ਵੇਲੇ ਇਹਨਾਂ ਪਠਾਣਾ ਦੇ ਵੱਲ ਫਤਿਹ ਸ਼ਾਹ ਨੇ ਆਪਣਾ ਦੂਤ ਭੇਜਿਆ।
ਆਦੜੀ ਛੰਦ ਤਤਕਾਲ ਆਇਓ ਤਿੰਨ ਬਾਤ ਕਹਿ।
ਫਤਿਹ ਸ਼ਾਹ ਦਾ ਭੇਜਿਆ ਦੂਤ ਝਟਪਟ ਆਇਆ ਇਹਨਾਂ ਪਠਾਣਾ ਕੋਲ, ਤੇ ਜੋ ਗੱਲ ਫਤਿਹ ਸ਼ਾਹ ਨੇ ਕਹਿ ਕੇ ਭੇਜੀ ਸੀ ਆ ਕੇ ਕਹੀ।
ਤਨ ਕਿਉਂ ਰਣ ਖੇਤੈ ਦੇਤ ਨਏ।
ਕਹਿਣ ਲੱਗਾ ਕਿ ਐ ਪਠਾਨ ਸਰਦਾਰੋ, ਹੁਣ ਤੁਸੀਂ ਆਪਣੇ ਸਰੀਰ ਨੂੰ ਜੰਗ ਭੂਮੀ ਵਿਚ ਕਿਉਂ ਨਹੀਂ ਦਿੰਦੇ, ਭਾਵ ਕਿ ਆਪ ਖੁਦ ਜੰਗ ਭੂਮੀ ਵਿਚ ਅਗਾਂਹ ਕਿਉਂ ਨਹੀਂ ਵੱਧਦੇ।
ਕਿਸ ਕਾਰਨ ਆਪ ਬਚਾਵਤੋ।
ਕਿਸ ਕਾਰਨ ਨੂੰ ਲੈ ਕੇ ਕਾਹਦੇ ਵਾਸਤੇ ਆਪਣਾ ਆਪਾ ਬਚਾਉਂਦੇ ਹੋ।
ਗੁਲ ਕਾ ਸਰ ਕਿਉਂ ਨਾ ਚਲਾਵਤੋ।
ਅਗਾਂਹ ਵੱਧ ਕੇ ਗੋਲੀਆਂ ਤੇ ਤੀਰ ਤੁਸੀਂ ਹੁਣ ਕਿਉਂ ਨਹੀਂ ਚਲਾਉਂਦੇ।
ਗੁਰ ਤੀਰ ਗਵਾਰ ਬਖਾਨ ਤੋ।
ਤੁਸੀਂ ਤਾਂ ਕਹਿੰਦੇ ਸੀ ਕਿ ਗੁਰੂ ਕੇ ਕੋਲ ਐਵੇਂ ਪੇਂਡੂ ਗਵਾਰ ਲੋਕ ਹੀ ਨੇ, ਜਿਹੜੇ ਨਾ ਤਾਂ ਸ਼ਸਤਰ ਵਿਦਿਆ ਜਾਣਦੇ ਨੇ ਨਾ ਜੰਗ ਦੇ ਭੇਦ ਜਾਣਦੇ ਨੇ, ਇਹੋ ਜੇ ਗਵਾਰ ਮੂੜ ਬੇਸਮਝ ਗੁਰੂ ਦੀ ਫੌਜ ਵਿਚ ਨੇ, ਤੁਸੀਂ ਇਉਂ ਕਹਿੰਦੇ ਸੀ।
ਹਥਿਆਰਨ ਭੇਦ ਨਾ ਜਾਣਤ।
ਤੁਸੀਂ ਕਹਿੰਦੇ ਸੀ ਕਿ ਉਹ ਤਾਂ ਹਥਿਆਰਾਂ ਨੂੰ ਚਲਾਉਣ ਦਾ ਭੇਦ ਜਾਣਦੇ ਹੀ ਨਹੀਂ ਹਨ।
ਕਰ ਹੇਲ ਮਿਲੋ ਦਲ ਕਿਉਂ ਨਾ ਅਬੈ।
ਹੁਣ ਤੁਸੀਂ ਪਿਛਾਂ ਹੋ ਕੇ ਕਿਉਂ ਬੈਠੇ ਹੋ, ਆਪਣੇ ਪਠਾਨ ਫੌਜੀਆਂ ਨੂੰ ਇਕੱਠਿਆਂ ਕਰਕੇ ਹਮਲਾ ਕਰਕੇ ਕਿਉਂ ਨਹੀਂ ਪੈਂਦੇ।
ਲੁੱਟ ਮਾਫ ਕਰੀ ਤਨ ਲਿਓ ਸਬੈ।
ਮੈਂ ਤੁਹਾਨੂੰ ਸਾਰੀ ਲੁੱਟ ਮਾਫ ਕੀਤੀ ਹੈ ਕਿ ਜੰਗ ਜਿੱਤ ਕੇ ਗੁਰੂ ਦਾ ਡੇਰਾ ਜੋ ਕੁਝ ਵੀ ਲੁੱਟ ਲਵੋ ਸਭ ਕੁਝ ਤੁਹਾਨੂੰ ਮਿਲੇਗਾ, ਸਾਰਾ ਧਨ ਤੁਸੀਂ ਪ੍ਰਾਪਤ ਕਰ ਲਵੋ, ਇਹ ਤਾਂ ਮੈਂ ਤੁਹਾਨੂੰ ਅਹਿਦਨਾਮਾ ਦਿੱਤਾ ਹੋਇਆ ਹੈ।
ਸੁਣ ਭੀਖਨ ਖਾਨ ਬਖਾਨ ਕਰਿਓ।
ਇਹ ਸੁਨੇਹਾ ਸੁਣ ਕੇ ਭੀਖਨ ਖਾਨ ਕਹਿਣ ਲੱਗਾ,
ਕੁਛ ਦੇਰ ਨਹੀਂ ਲੱਗ ਜੰਗ ਪਰਿਓ।
ਕਹਿਣ ਲੱਗਾ ਕਿ ਫਤਿਹ ਸ਼ਾਹ ਨੂੰ ਕਹਿ ਦਿਓ ਕਿ ਸਾਡੇ ਵੱਲੋਂ ਹੁਣ ਬਹੁਤੀ ਦੇਰ ਨਹੀਂ, ਜਲਦੀ ਹੀ ਜਾਣ ਲਓ ਕਿ ਸਾਡੇ ਵੱਲੋਂ ਭਿਆਨਕ ਜੰਗ ਮੱਚੇਗਾ।
ਦਸ ਬੀਸਕ ਵੀਰ ਐਨ ਮੈਂ।
ਗੁਰੂ ਦੀ ਫੌਜ ਵਿਚ ਐਵੇਂ ਦਸ ਵੀਹ ਹੀ ਸੂਰਮੇ ਹੋਣਗੇ।
ਕਰ ਘਾਤ ਅਬੈ ਤਿੰਨ ਕੋਲਨ ਮੈਂ।
ਤੇ ਉਹਨਾਂ ਦਸਾਂ ਵੀਹਾਂ ਨੂੰ ਤਾਂ ਅਸਾਂ ਝਟਪਟ ਹੀ ਮੈਦਾਨੇ ਜੰਗ ਵਿਚ ਮਾਰ ਦੇਣਾ ਹੈ।
ਕਰ ਹੇਲ ਫਤਿਹ ਨਹਿ ਚਿੰਤ ਕਰੋ।
ਹਮਲਾ ਕਰਕੇ ਝਟ ਹੀ ਫਤਿਹ ਹਾਸਲ ਕਰ ਲਵਾਂਗੇ, ਕੋਈ ਚਿੰਤਾ ਨਾ ਕਰੋ।
ਰਣ ਕੇ ਹੋਏ ਦਾਵ ਅਨੇਕ ਤਰੇ।
ਕਿਉਂਕਿ ਅਸੀਂ ਅਨੇਕ ਪ੍ਰਕਾਰ ਦੇ ਜੰਗ ਦੇ ਦਾਓ ਭੇਦ ਜਾਣਦੇ ਹਾਂ, ਕਿਵੇਂ ਪਟੇਬਾਜ਼ੀ ਦੀ ਵਿਦਿਆ ਵਰਤਣੀ ਹੈ, ਕਿਵੇਂ ਸ਼ਸਤਰ ਵਿਦਿਆ ਨੂੰ ਵਰਤਣਾ ਹੈ, ਕਿਵੇਂ ਆਪਣੀਆਂ ਕੋਈ ਹੋਰ ਪੈਂਤੜੇਬਾਜ਼ੀ ਵਰਤਣੀ ਹੈ, ਇਹ ਸਾਰੇ ਭੇਦ ਅਸੀਂ ਜਾਣਦੇ ਹਾਂ। ਸਾਡੇ ਦਾ ਦੇ ਹੇਠਾਂ ਗੁਰੂ ਕੇ ਉਹ ਸੂਰਮੇ ਆ ਜਾਣਗੇ।
ਇਮ ਪਾਖਤ ਖਾਨ ਬਟੋਰ ਲੀਏ।
ਇਉਂ ਕਹਿ ਕੇ ਇਹਨਾਂ ਪਠਾਨ ਸਰਦਾਰਾਂ ਨੇ ਸਾਰੇ ਆਪਣੇ ਖਾਨਾ ਪਠਾਣਾ ਨੂੰ ਇਕੱਠਿਆਂ ਕੀਤਾ।
ਇੱਕ ਹੇਲ ਕਰੋ ਸਭ ਜ਼ੋਰ ਦੀਏ।
ਉਹਨਾਂ ਨੂੰ ਲਲਕਾਰਾ ਮਾਰਿਆ ਕੇ ਖਾਨੋ, ਸਾਰਾ ਜ਼ੋਰ ਦੇ ਕੇ ਇੱਕੋ ਵਾਰ ਹੀ ਹੱਲਾ ਕਰਕੇ ਪੈ ਜਾਓ।
ਸੁਨ ਖਾਨ ਹੈ ਆਤਰੀ ਸਿਓ ਤਬ।
ਆਪਣੇ ਮੁਖੀ ਦੀ ਗੱਲ ਸੁਣ ਕੇ, ਭੀਖਮ ਖਾਨ ਦੀ ਗੱਲ ਸੁਣ ਕੇ ਹਯਾਤ ਖਾਨ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਇਆ।
ਜੁਤ ਭੀਖਨ ਖਾਨ ਪਿਖੇ ਸਭ।
ਭੀਖਨ ਖਾਨ ਸਮੇਤ ਬਾਕੀ ਹੋਰਨਾਂ ਵੱਲ ਵੀ ਤੱਕਿਆ।
ਕਰ ਤੇਜ ਤੁਰੰਗ ਧਵਾਏ ਪਰਿਓ।
ਹਯਾਤ ਖਾਨ ਆਪਣੇ ਘੋੜੇ ਨੂੰ ਤੇਜ ਦੌੜਾ ਕੇ ਹਮਲਾ ਕਰਕੇ ਅਗਾਂਹ ਵਧਿਆ।
ਹੱਥ ਬਾਨਨ ਕੋ ਦਲ ਸੰਗ ਅਰਿਓ।
ਆਪਣੀ ਫੌਜ ਨੂੰ ਨਾਲ ਲੈ ਕੇ ਅਗਾਂਹ ਵੱਧ ਕੇ ਤੀਰਾਂ ਦਾ ਮੀਂਹ ਵਰਾਉਣ ਲੱਗਾ।
ਪਸ਼ਚਾਤ ਪਠਾਨ ਸਮੂਹ
ਅੱਗੇ ਅੱਗੇ ਖੁਦ ਇਹ ਹਯਾਤ ਖਾਨ ਆਪਣੇ ਘੋੜੇ ਤੇ ਚੱਲ ਰਿਹਾ ਹੈ ਤੇ ਇਹਦੇ ਪਿੱਛੇ ਇਹਦੇ ਨਾਲ ਦੇ ਬਾਕੀ ਸਾਰੇ ਪਠਾਨ ਸਨ।
ਹੱਥ ਤੀਰ ਤੁਫੰਗਨ ਮਾਰ ਕੈ।
ਮੂੰਹੋਂ ਇਉਂ ਕਹਿੰਦੇ ਨੇ ਕਿ ਬੰਦੂਕਾਂ ਮਾਰ ਕੇ ਤੇ ਤੀਰ ਮਾਰ ਕੇ ਝੱਟ ਗੁਰੂ ਕੇ ਯੋਧਿਆਂ ਨੂੰ ਮਾਰ ਲਵਾਂਗੇ।
ਇਤ ਤੇ ਉਤ ਤਾਏ ਪ੍ਰਹਾਰਤ।
ਹੁਣ ਪਟੇਬਾਜ਼ੀ ਦੀ ਵਿਦਿਆ ਕਰਦਿਆਂ ਤੇ ਪੈਂਤੜੇ ਵਰਤਦਿਆਂ ਹੋਇਆਂ ਕਦੀ ਇਧਰ ਤੇ ਕਦੀ ਉਧਰ ਦੌੜ ਦੌੜ ਕੇ ਵਾਰ ਕਰਦੇ ਹਨ।
ਇੱਕ ਅਗਰ ਵਧਿਓ ਤਿਸ ਮਾਰਤ।
ਜਿਹਨੂੰ ਵੀ ਅਗਾਂਹ ਵਧਿਆ ਵੇਖਦੇ ਉਸ ਉੱਪਰ ਸ਼ਸਤਰਾਂ ਦੇ ਵਾਰ ਕਰਦੇ ਹਨ।
ਬੜ ਦੁੰਦਪ ਬਾਜਤ ਜੰਗ ਮਚਿਓ।
ਬੜੇ ਵੱਡੇ ਨਗਾਰੇ ਜ਼ੋਰ ਨਾਲ ਵੱਜੇ, ਕਹਿਰ ਦਾ ਜੰਗ ਮਚ ਗਿਆ।
ਛਿਤ ਤੂਰਤ ਸੂਰਨ ਸ਼ਰੋਨ ਰਚਿਓ।
ਧਰਤੀ ਦੀ ਧੂੜ ਜਿਹੜੀ ਸੀ, ਮਿੱਟੀ ਘੱਟਾ ਜੋ ਸੀ, ਉਹ ਸੂਰਮਿਆਂ ਦੇ ਲਹੂ ਮਿੱਝ ਨਾਲ ਭਰ ਗਿਆ।
ਮਾਰੇ ਮਾਰਿਓ ਚਾਰਤ,
ਮੂੰਹੋਂ ਮਾਰ ਲਓ ਦੀ ਦੁਹਾਈ ਪਾਉਂਦੇ ਹਨ।
ਵਰਖਾ ਗੁਲ ਕਾਨ ਸੋ ਡਰਤ,
ਗੋਲੀਆਂ ਦਾ ਮੀਂਹ ਭਰਾਉਂਦੇ ਹਨ ਬੰਦੂਕਾਂ ਚਲਾਉਂਦਿਆਂ ਹੋਇਆਂ।
ਹੰਡੀਆ ਸਮਸੀਸ ਫੁੱਟੇ ਸੋ ਗਿਰੇ,
ਜਿਵੇਂ ਗੁਲੇਲਾ ਵੱਜਣ ਦੇ ਨਾਲ ਕੱਚੀ ਹਾਂਡੀ ਟੁੱਟ ਜਾਂਦੀ ਹੈ ਨਾ, ਇਉਂ ਸਿਰ ਟੁੱਟਣ ਲੱਗੇ, ਸੂਰਮੇ ਮੈਦਾਨੇ ਜੰਗ ਵਿੱਚ ਡਿੱਗਣ ਲੱਗੇ।
ਕੜਛੀ ਜਨ ਹੱਥ ਕਟੰਤ ਪਰੇ,
ਜਿਹੜੇ ਕੋਈ ਹੱਥ ਕੱਟੇ ਪਏ ਨੇ, ਬਾਹਾਂ ਕੱਟੀਆਂ ਪਈਆਂ, ਜਿਵੇਂ ਕੜਛੀਆਂ ਪਈਆਂ ਹੋਣ, ਇਉਂ ਪਏ ਨੇ ਕੱਟੇ ਹੋਏ ਹੱਥ।
ਸਿਪਰੈ ਜਨ ਪਾਤਰ ਤਾਏ ਧਰੇ,
ਜਿਹੜੀਆਂ ਢਾਲਾਂ ਮੈਦਾਨੇ ਜੰਗ ਵਿੱਚ ਖਿਲਰੀਆਂ ਪਈਆਂ, ਇਹ ਮਾਨੋ ਥਾਲ ਭਾਂਡੇ ਖਿਲਰੇ ਪਏ ਹੋਣ।
ਮਿਜ ਆਮਕ ਸ਼ਰੋਨ ਹਾਰ ਕਰੇ,
ਮਿਜ ਤੇ ਲਹੂ ਇਤਿਆਦਕ ਤੇ ਮਾਸ ਇਤਿਆਦਕ, ਇਹ ਮਾਨੋ ਕੇ ਭੋਜਨ ਪਰੋਸਿਆ ਹੋਵੇ।
ਗਨ ਜੋਗਨੀ ਪ੍ਰੋਤ ਡਕਾਰਤ,
ਬਹੁਤੀਆਂ ਜੋਗਣੀਆਂ ਗੁਪਤ ਸ੍ਰਿਸ਼ਟੀ ਦੇ ਵਿੱਚ, ਜਿਹੜੇ ਭੂਤ ਪ੍ਰੇਤ ਜੋਗਣੀਆਂ ਵਗੈਰਾ ਮੰਨੇ ਜਾਂਦੇ ਨੇ, ਕਿ ਇਹ ਸੂਰਮਿਆਂ ਦੇ ਲਹੂ ਮਿੱਜ ਨੂੰ ਖਾਂਦੇ ਪੀਂਦੇ ਨੇ, ਉਹ ਇਉਂ ਆਪਣਾ ਮਨ ਭਾਉਂਦਾ ਭੋਜਨ ਖਾ ਪੀ ਕੇ ਡਕਾਰ ਮਾਰਦੇ ਹਨ।
ਬਸ ਪੱਟਨ ਪਿੰਜਰ ਡਰਤ,
ਤੋਂ ਖਾਲੀ ਕਰ ਸੁੱਟੀ ਜਾਂਦੇ ਹਨ।
ਗਿੱਦੜ ਆਨ ਪੁਕਾਰ ਕਰੇ,
ਗਿੱਦੜ ਵਗੈਰਾ ਜਿਹੜੇ ਮਾਸ ਹਾਰੇ ਜੀਵ ਨੇ, ਉਹ ਵੀ ਆਣ ਕੇ ਹੂਕਦੇ, ਆਵਾਜ਼ਾਂ ਕਰਦੇ।
ਗਿਰਦ ਕੰਕ ਪਖੈ ਪਲ ਮੋਦ ਬਰੈ,
ਬਹੁਤ ਜ਼ਿਆਦਾ ਗਿਰਜਾਂ ਇੱਲਾਂ ਕਾਂ ਵਗੈਰਾ ਆ ਕੇ ਮਾਸ ਖਾਂਦੇ ਤੇ ਰੱਜ ਕੇ ਆਨੰਦਿਤ ਹੁੰਦੇ ਨੇ।
ਕਿਤ ਕਾਇਲ ਹੈ ਜਲ ਜਾ ਚਿਤ,
ਕਿਧਰੇ ਕਈ ਸੂਰਮੇ ਜ਼ਖਮੀ ਹੋਏ ਹੋਏ ਪਾਣੀ ਮੰਗ ਰਹੇ ਨੇ।
ਇੱਕ ਲੁੱਟ ਸ਼ਰਣਤ ਰਾਚਿਤ,
ਤੇ ਕਈ ਜ਼ਖਮਾਂ ਦੇ ਦਰਦ ਦੇ ਨਾਲ ਖੂਨ ਦੇ ਵਿੱਚ ਲਿਬੜੇ ਲੇਟਣੀਆਂ ਲੈਂਦੇ ਹਨ।
ਬਹੁ ਖਾਨ ਮਰੇ ਗੁਲ ਕਾਨ ਲਗੇ,
ਇਧਰੋਂ ਜਦੋਂ ਗੁਰੂ ਕੇ ਸੂਰਮਿਆਂ ਨੇ ਵੀ ਅੱਗੋਂ ਗੋਲੀਆਂ ਚਲਾਈਆਂ ਤਾਂ ਗੋਲੀਆਂ ਲੱਗ ਲੱਗ ਕੇ ਬਹੁਤੇ ਖਾਨ ਮਰ ਗਏ।
ਤਰਵਾਲਨ ਸੋ ਜੁਟ ਬੀਰ ਜਗੇ,
ਹੱਥੋਂ ਵੱਥੀ ਲੜਾਈ ਚੱਲ ਪਈ, ਤਲਵਾਰਾਂ ਪਕੜ ਕੇ ਸੂਰਮੇ ਇੱਕ ਦੂਸਰੇ ਨਾਲ ਜੁਟ ਪਏ।
ਤਬ ਖਾਨ ਹਯਾਤ ਹਨੈ ਸਰਕੋ,
ਹਯਾਤ ਖਾਨ ਜਿਹੜਾ ਇਨ੍ਹਾਂ ਪਠਾਣਾ ਦਾ ਮੁਖੀ ਹੋ ਕੇ ਵੱਧ ਰਿਹਾ, ਉਹ ਤੀਰ ਚਲਾ ਰਿਹਾ ਹੈ।
ਗੁਰ ਕੇ ਦਲ ਕੋ ਬੋਦੈ ਡਰੈ,
ਹਾਂਜੀ, ਗੁਰ ਕੇ ਦਲ ਕੋ
ਬਹੁਤੇ ਡਰ ਕੋ,
ਗੁਰੂ ਕੇ ਦਲ, ਗੁਰੂ ਕੀ ਫੌਜ ਨੂੰ ਡਰਾਉਣ ਦੇ ਖਿਆਲ ਨਾਲ, ਕਿ ਮੈਂ ਇਹਨਾਂ ਨੂੰ ਭਜਾ ਦੇਵਾਂ, ਇਹਨਾਂ ਕੋਲੋਂ ਮੈਦਾਨ ਛੁਡਾ ਦੇਵਾਂ, ਬਹੁਤ ਜ਼ਿਆਦਾ ਤੀਰਾਂ ਦੀ ਵਰਖਾ ਕਰਦਾ ਤੇ ਕਈਆਂ ਨੂੰ ਜ਼ਖਮੀ ਕਰ ਸੁੱਟਦਾ, ਕਈ ਗੁਰੂ ਕੇ ਸਿੱਖ ਸ਼ਹੀਦੀ ਜਾਮ ਪੀ ਰਹੇ ਹਨ।
ਅੰਗ ਬਚਾਏ ਪ੍ਰਹਾਰਤ,
ਇੰਨਾ ਤੇਜ਼ ਲੜਨ ਦੇ ਵਿੱਚ ਇਹ ਹਯਾਤ ਖਾਂ ਪਠਾਨ, ਕਿ ਆਪਣੇ ਸਰੀਰ ਨੂੰ, ਆਪਣੇ ਅੰਗਾਂ ਨੂੰ ਬਚਾ ਕੇ ਵਾਰ ਕਰਦਾ ਹੈ।
ਹਾਏ ਤੇਜ ਕਰੇ ਲਲਕਾਰਤ,
ਆਪਣੇ ਘੋੜੇ ਨੂੰ ਦੌੜਾ ਕੇ ਲਲਕਾਰ ਕੇ ਅਗਾਂਹ ਵੱਧਦਾ ਹੈ।
ਦਲ ਮੈਂ ਬਲ ਦੀ ਦਿਖਾਰਤ,
ਇਉਂ ਦਲਾਂ ਦੇ ਵਿੱਚ ਆਪਣਾ ਬਹੁਤ ਵੱਡਾ ਜ਼ੋਰ, ਆਪਣੀ ਤਾਕਤ ਵਿਖਾਉਂਦਾ ਹੈ।
ਜਿਸ ਤੀਰ ਹਨੈ ਤਿਸ ਮਾਰਤ,
ਜਿਸ ਦੇ ਇਹ ਤੀਰ ਮਾਰ ਦਿੰਦਾ, ਉਹਨੂੰ ਮਾਰ ਕੇ ਧਰਤੀ ਤੇ ਸੁੱਟ ਦਿੰਦਾ ਹੈ।
ਗੁਰਪਾਤ ਮਹੰਤ ਕਿਰਪਾਲ ਖਰਿਓ,
ਇਧਰ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਉਦਾਸੀ ਮਹੰਤ ਕਿਰਪਾਲ ਦਾਸ ਜੀ ਖਲੋਤੇ ਹੋਏ ਨੇ। 500 ਮਹੰਤ ਸਨ ਜਿਹੜੇ ਦੁਸ਼ਮਣ ਫੌਜਾਂ ਦਾ ਆਉਣਾ ਸੁਣ ਕੇ ਹੀ ਪੱਤਰੇ ਵਾਚ ਗਏ ਸਨ, ਪਰ ਉਹਨਾਂ ਦੇ ਮੁਖੀ ਕਿਰਪਾਲ ਦਾਸ ਉਦਾਸੀ ਜੀ ਹੌਸਲਾ ਰੱਖ ਕੇ ਗੁਰੂ ਕੇ ਸਨਮੁਖ ਹੋ ਕੇ ਰਹੇ ਸੀ। ਉਹ ਜੰਗ ਦਾ ਨਜ਼ਾਰਾ ਸਤਿਗੁਰਾਂ ਦੇ ਕੋਲ ਖਲੋਤੇ ਹੋਏ ਵੇਖ ਰਹੇ ਸਨ।
ਅਵਲੋਕਤ ਕੋਪ ਵਿਸਾਲ ਭਰਿਓ,
ਜਦੋਂ ਹਯਾਤ ਖਾਂ ਨੂੰ ਇਉਂ ਵੱਧਦਿਆਂ ਤੱਕਿਆ, ਕਿਰਪਾਲ ਮਹੰਤ ਜੀ ਦੇ ਮਨ ਵਿੱਚ ਬਹੁਤ ਵੀਰ ਰਸ ਜਾਗਿਆ।
ਬਲ ਤੇਜ ਤੁਰੰਗਮ ਜੋਰ ਕਰੇ,
ਬੇਨਤੀ ਕਰਨ ਲੱਗਾ, ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਬਲੀ ਘੋੜੇ ਨੂੰ ਬਹੁਤਾ ਤੇਜ ਕਰਕੇ ਦੜਾਉਂਦਿਆਂ ਦਚਾਉਂਦਿਆਂ ਹੋਇਆ,
ਅਮਰੇ ਦਲ ਕੋ ਬਹੁਤ ਰਾਸਤਰੇ,
ਸਾਡੀ ਫੌਜ ਨੂੰ ਬਹੁਤਾ ਡਰਾ ਰਿਹਾ ਹੈ, ਵਿਚਲਾ ਰਿਹਾ ਹੈ ਇਹ ਪਾਪੀ ਹਯਾਤ ਖਾਨ।
ਪ੍ਰਭ ਜੀ ਨਿਜ ਆਇਸ ਦਿਓ,
ਮਹਾਰਾਜ ਪ੍ਰਭ ਜੀ ਨਿਜ ਆਇਸ ਦੇਹੋ ਅਬੈ, ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਕਿਰਪਾ ਕਰਕੇ ਹੁਣ ਆਪ ਜੀ ਆਗਿਆ ਬਖਸ਼ੋ।
ਇਸ ਸੰਗ ਲਣੋ ਨਾ ਇਹਨੂੰ ਸੁਕਬੈ।
ਮੈਂ ਇਹਦੇ ਨਾਲ ਜਾ ਕੇ ਲੜਾਂ, ਮਹਾਰਾਜ ਮੈਂ ਟਲਾਂਗਾ ਨਹੀਂ, ਲੜਾਂਗਾ ਇਸ ਹਯਾਤ ਖਾਨ ਦੇ ਨਾਲ।
ਪਤ ਬ੍ਰਿੰਦਨ ਕੋ ਗਨ ਮਾਰਤ ਹੈ,
ਦੇਖੋ ਬਹੁਤੇ ਸੂਰਮਿਆਂ ਨੂੰ ਮਾਰਦਾ ਆਉਂਦਾ ਹੈ।
ਨਿਜ ਅੰਗ ਬਚਾਏ ਪ੍ਰਹਾਰਤ ਹੈ,
ਆਪਣੇ ਸਰੀਰ ਨੂੰ ਬਚਾ ਕੇ ਤੀਰਾਂ ਦਾ ਵਾਰ ਕਰ ਰਿਹਾ ਹੈ।
ਹੱਥ ਪੂਰਵ ਮੈਂ ਰਿਪ ਪ੍ਰਾਨਨ ਕੋ,
ਮਹਾਰਾਜ ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ, ਇਹਦੇ ਨਾਲ ਲੜਾਂਗਾ, ਪਹਿਲਾਂ ਇਸ ਵੱਡੇ ਵੈਰੀ ਦੇ ਪ੍ਰਾਣਾਂ ਦਾ ਨਾਸ ਕਰਾਂਗਾ।
ਹੁਣ ਆਨ ਬਿਲੋ ਕੋ ਆਨਨ ਕੋ,
ਇਹਨੂੰ ਮਾਰ ਕੇ ਮੈਂ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਆ ਕੇ ਕਰਾਂਗਾ।
ਕਲਗੀ ਤਲਿਓ ਮੁਸਕਾਏ ਕਯੋ,
ਉਦਾਸੀ ਕਿਰਪਾਲ ਦਾਸ ਮਹੰਤ ਦੇ ਇਹ ਦਲੇਰੀ ਭਰੇ ਬਚਨ ਸੁਣ ਕੇ ਸਤਿਗੁਰੂ ਜੀ ਮੁਸਕਰਾਏ, ਕਹਿਣ ਲੱਗੇ
ਤੁਮ ਬਾਕਨ ਕੇਰ ਪ੍ਰਤਾਪ ਲਿਓ।
ਮਹਾਰਾਜ ਕਹਿਣ ਲੱਗੇ ਕਿਰਪਾਲ ਦਾਸ ਜੀ, ਤੁਸੀਂ ਤਪੱਸਵੀ ਹੋ, ਬੰਦਗੀ ਵਾਲੇ ਹੋ, ਤੁਹਾਡੇ ਬਚਨਾਂ ਦਾ ਹੀ ਬੜਾ ਵੱਡਾ ਪ੍ਰਤਾਪ ਅਸੀਂ ਜਾਣਿਆ ਹੈ।
ਪਰ ਦੇ ਫਤਿਹ ਗੁਰ ਪਾਵੇਂਗੇ,
ਧੰਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੋ ਬੰਦਗੀ ਕਰਦੇ ਨੇ, ਜੋ ਸਿਮਰਨ ਕਰਦੇ ਨੇ, ਉਹਨਾਂ ਨੂੰ ਮਾਣ ਸਤਿਕਾਰ ਬਖਸ਼ਦੇ ਨੇ ਮੇਰੇ ਪਿਆਰੇ ਸਤਿਗੁਰੂ ਜੀ। ਕਹਿੰਦੇ ਮਹੰਤ ਜੀ, ਤੁਸੀਂ ਤਾਂ ਮੂੰਹੋਂ ਵਰਦਾਨ ਹੀ ਦੇ ਦੇਵੋ ਨਾ ਕਿ ਗੁਰੂ ਕੀ ਜਿੱਤ ਹੋਵੇ, ਤਾਂ ਗੁਰੂ ਕਾ ਦਲ ਜਿੱਤ ਪ੍ਰਾਪਤ ਕਰੇਗਾ।
ਰਿਪ ਬ੍ਰਿੰਦ ਖਪਾਇਵ ਆਵੇਂਗੇ,
ਸਾਰੇ ਦੁਸ਼ਮਣਾਂ ਨੂੰ ਨਾਸ ਕਰਕੇ ਖਪਾ ਦੇਣਗੇ ਸਾਡੇ ਗੁਰੂ ਪਿਆਰੇ।
ਇਹ ਸੰਤਨ ਕੀ ਨਿਤ ਰੀਤ ਹੈ,
ਜਿਹੜੇ ਬੰਦਗੀ ਵਾਲੇ ਸੰਤ ਨੇ ਉਹਨਾਂ ਦੀ ਤਾਂ ਨਿਤਾ ਪ੍ਰਤੀ ਐਸੀ ਰੀਤ ਹੈ।
ਹੋਏ ਹਾਰ ਵਿਜੈ ਬਰ ਸਰਾਪ ਕੈ,
ਜੇ ਸਰਾਪ ਦੇ ਦੇਣ ਤਾਂ ਹਾਰ ਹੋ ਜਾਵੇ, ਜੇ ਵਰ ਦੇ ਦਾਨ ਤਾਂ ਜਿੱਤ ਹੋ ਜਾਵੇ। ਇਹ ਬੰਦਗੀ ਵਾਲੇ ਸੰਤਾਂ ਮਹਾਤਮਾ ਦੀ ਸਮਰੱਥਾ ਹੈ।
ਸੁਣ ਫੇਰ ਕਿਰਪਾਲ ਬਖਾਨਤ,
ਮਹਾਰਾਜ ਜੀ ਦੇ ਵਡਿਆਈ ਭਰੇ ਬਚਨ ਸੁਣ ਕੇ ਕਿਰਪਾਲ ਦਾਸ ਜੀ ਫੇਰ ਕਹਿਣ ਲੱਗੇ,
ਰਸ ਬੀਰ ਵਧਿਓ ਰਿਸ ਰਿਸ ਠਾਨਤ,
ਜਿਨ੍ਹਾਂ ਦੇ ਹਿਰਦੇ ਵਿੱਚ ਬੀਰ ਰਸ ਬਹੁਤ ਜ਼ਿਆਦਾ ਵਧਿਆ, ਬੜੇ ਗੁੱਸੇ ਦੇ ਭਰੇ ਹੋਏ ਹਨ,
ਪ੍ਰਭ ਜੀ ਰਣ ਮੈਂ ਤੁਮ ਸੰਗ ਖੜਿਓ,
ਬੇਨਤੀ ਕਰਨ ਲੱਗੇ ਮਹੰਤ ਕਿਰਪਾਲ ਦਾਸ ਜੀ, ਹੇ ਸਤਿਗੁਰੂ ਜੀ, ਜਦੋਂ ਦਾ ਜੰਗ ਚੱਲ ਰਿਹਾ ਹੈ, ਮੈਂ ਆਪ ਜੀ ਦੇ ਕੋਲ ਹੀ ਖਲੋਤਾ ਹੋਇਆ ਹਾਂ।
ਇਕ ਲੂਣ ਹਰਾਮ ਪਠਾਨ ਅਰਿਓ,
ਉਦੋਂ ਦਾ ਮੈਂ ਆਪ ਜੀ ਦੇ ਕੋਲ ਖਲੋਤਾ ਹੋਇਆ, ਸਾਰਾ ਜੰਗ ਦੇਖ ਹੀ ਰਿਹਾ ਸਾਂ, ਪਰ ਆਹ ਹੁਣ ਜਿਹੜਾ ਲੂਣ ਹਰਾਮੀ ਹੈ ਨਾ, ਜਿਹੜਾ ਗੁਰੂ ਘਰ ਤੋਂ ਤਨਖਾਹ ਲੈਂਦਾ ਰਿਹਾ, ਆਪਣਾ ਟੱਬਰ ਪਾਲਦਾ ਰਿਹਾ, ਆਪਣੇ ਸਾਥੀਆਂ ਨੂੰ ਪਾਲਦਾ ਰਿਹਾ, ਨਿਹਾਰੀਆਂ ਛਕਦਾ ਰਿਹਾ, ਹਯਾਤ ਖਾਨ ਲੂਣ ਹਰਾਮੀ, ਇਹਨੂੰ ਵੇਖ ਕੇ ਅੜੇ ਹੋਏ ਨੂੰ
ਨੈ ਜਾਏ ਸਯੋ ਰਿਪ ਕੇ ਬਲਕੋ,
ਮਹਾਰਾਜ ਮੈਥੋਂ ਸਹਾਰਿਆ ਨਹੀਂ ਜਾਂਦਾ, ਤੇ ਕਈਆਂ ਕੋਲੋਂ ਇਹਦਾ ਜ਼ੋਰ ਵੀ ਨਹੀਂ ਝੱਲਿਆ ਜਾ ਰਿਹਾ, ਜਿੰਨੇ ਜ਼ੋਰ ਨਾਲ ਵੱਧਦਾ ਆਉਂਦਾ ਹੈ।
ਕਰ ਘਾਤ ਡਰਾਵਤ ਹੈ ਦਲ ਕੋ,
ਮਹਾਰਾਜ ਬੜੀਆਂ ਘਾਤਾਂ ਲਾ ਲਾ ਕੇ ਬੜੇ ਤਰੀਕਿਆਂ ਦੇ ਨਾਲ ਮੈਦਾਨੇ ਜੰਗ ਵਿੱਚ ਵੱਧਦਿਆਂ ਸਾਡੇ ਦਲ ਨੂੰ ਡਰਾ ਰਿਹਾ ਹੈ।
ਕਲਗੀ ਧਰਿਓ ਜਬ ਬੈਨ ਸੁਣੈ,
ਮਹੰਤ ਜੀ ਦੇ ਬਚਨ ਕਲਗੀ ਧਰ ਪਾਤਸ਼ਾਹ ਜੀ ਨੇ ਜਦੋਂ ਇਸ ਤਰ੍ਹਾਂ ਦੇ ਸੁਣੇ,
ਉਹ ਹੋਏ ਪ੍ਰਸੰਨ ਮਿਸਾਲ ਬਣੇ,
ਮਹਾਰਾਜ ਬਹੁਤ ਹੀ ਪ੍ਰਸੰਨ ਹੋਏ ਆਪਣੇ ਹਿਰਦੇ ਵਿੱਚ, ਤੇ ਬਚਨ ਕਰਨ ਲੱਗੇ,
ਹਥਿਆਰ ਕਾ ਜੋ ਪ੍ਰਹਾਰੋਗੇ,
ਮਹਾਰਾਜ ਕਹਿਣ ਲੱਗੇ ਮਹੰਤ ਜੀ, ਤੁਹਾਡੇ ਕੋਲ ਹਥਿਆਰ ਕਿਹੜਾ ਜਿਹੜਾ ਤੁਸੀਂ ਜਾ ਕੇ ਮਾਰੋਗੇ, ਜਿਹਦੇ ਨਾਲ ਜੰਗ ਕਰੋਗੇ, ਕਿੱਥੇ ਨੇ ਤੁਹਾਡੇ ਸ਼ਸਤਰ, ਕਿਹੜਾ ਹਥਿਆਰ ਹੈ ਤੁਹਾਡੇ ਕੋਲ,
ਕੇ ਬਲ ਤੇ ਅਰੀ ਮਾਰੋਗੇ,
ਕਿਉਂਕਿ ਦੁਸ਼ਮਣ ਨੂੰ ਮਾਰਨ ਵਾਸਤੇ ਸ਼ਸਤਰ ਦੀ ਲੋੜ ਹੈ, ਕਿਹੜੇ ਸ਼ਸਤਰ ਦੇ ਬਲ ਨਾਲ ਤੁਸੀਂ ਦੁਸ਼ਮਣ ਨੂੰ ਮਾਰੋਗੇ,
ਤਲਵਾਰ ਤੁਫੰਗ ਨਾ ਤੁਮਰ,
ਨਾ ਤੁਹਾਡੇ ਕੋਲੇ ਤਲਵਾਰ ਹੈ, ਨਾ ਬੰਦੂਕ ਹੈ, ਨਾ ਕੋਈ ਬਰਸ਼ਾ ਵਗੈਰਾ ਹੈ,
ਅਨਬਾਨ ਮਹਾ ਨਹੀਂ ਕਰੈ,
ਤੇ ਨਾ ਹੀ ਤੁਹਾਡੇ ਕੋਲੇ ਕੋਈ ਬਹੁਤਾ ਚੰਗਾ ਕੋਈ ਤੀਰ ਕਮਾਨ ਵੀ ਕਿਸੇ ਤਰ੍ਹਾਂ ਦਾ ਨਹੀਂ ਹੈ,
ਨੈ ਟਾਰ ਨੈ ਵਾਰ ਬਚਾਵਨ ਅੰਗਨ ਕੋ,
ਤੁਹਾਡੇ ਕੋਲ ਆਪਣੇ ਅੰਗਾਂ ਨੂੰ ਬਚਾਉਣ ਵਾਸਤੇ ਢਾਲ ਵੀ ਨਹੀਂ ਹੈ, ਕਿ ਜੇ ਦੁਸ਼ਮਣ ਤੁਹਾਡੇ ਤੇ ਵਾਰ ਕਰ ਦੇਵੇ ਤਾਂ ਢਾਲ ਤੇ ਰੋਕ ਲਵੋ, ਉਹ ਢਾਲ ਵੀ ਤੁਹਾਡੇ ਕੋਲ ਹੈ ਨਹੀਂ,
ਕਿਮ ਜੰਗ ਚਹੋ ਅਰੀ ਭੰਗਨ ਕੋ,
ਜਦੋਂ ਢਾਲ ਤਲਵਾਰ ਕਿਸੇ ਤਰ੍ਹਾਂ ਦਾ ਸ਼ਸਤਰ ਬਸਤਰ ਤੁਹਾਡੇ ਕੋਲ ਹੈ ਹੀ ਕੋਈ ਨਹੀਂ, ਤਾਂ ਫੇਰ ਦੁਸ਼ਮਣ ਨੂੰ ਮਾਰਨ ਦੀ ਗੱਲ ਕਿਵੇਂ ਕਰਦੇ ਹੋ, ਕਿਵੇਂ ਜੰਗ ਕਰਨਾ ਚਾਹੁੰਦੇ ਹੋ।
ਸੁਣ ਸੰਤ ਕਿਰਪਾਲ ਕਿਰਪਾਲ ਲਇਓ,
ਜਦੋਂ ਸਤਿਗੁਰੂ ਕਿਰਪਾਲੂ ਸਤਿਗੁਰਾਂ ਦੇ ਬਚਨ ਮਹੰਤ ਕਿਰਪਾਲ ਜੀ ਨੇ ਇਹ ਸੁਣੇ ਨਾ ਇਸ ਤਰ੍ਹਾਂ ਦੇ,
ਮਾਤਲ ਬੀਰ ਕਿਰਪਾਲ ਚਯੋ,
ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਜੀ, ਉਹ ਵੀ ਕੋਲ ਹੀ ਖਲੋਤੇ ਹੋਏ ਨੇ।
ਕੁਤਕਾ ਏ ਬਾਂਦੇ ਮੋਏ ਕਯੋ,
ਮਹੰਤ ਕਿਰਪਾਲ ਦਾਸ ਜੀ ਕਹਿਣ ਲੱਗੇ, ਮਹਾਰਾਜ ਫੇਰ ਕੀ ਹੋਇਆ ਜੇ ਕੋਈ ਢਾਲ ਤਲਵਾਰ ਨਹੀਂ, ਬੰਦੂਕ ਤੀਰ ਤਲਵਾਰ ਨਹੀਂ, ਆ ਕੁਤਕਾ ਮੇਰੇ ਮੋਢੇ ਤੇ ਕਾਹਦੇ ਵਾਸਤੇ ਰੱਖਿਆ ਹੋਇਆ? ਕੁਤਕਾ ਕਹਿੰਦੇ ਨੇ ਮੋਟਾ ਜਿਹਾ ਡੰਡਾ ਜਿਹਦੇ ਨਾਲ ਸ਼ਰਦਾਈ ਰਗੜੀ ਜਾਂਦੀ ਹੈ, ਲੰਬਾਈ ਵਿੱਚ ਘੱਟ ਹੁੰਦਾ, ਮੋਟਾਈ ਥੋੜੀ ਵੱਧ ਹੁੰਦੀ ਹੈ। ਕਹਿਣ ਲੱਗਾ ਆ ਕੁਤਕਾ ਮੇਰੇ ਮੋਢੇ ਤੇ ਕਾਹਦੇ ਵਾਸਤੇ ਮੈਂ ਰੱਖਿਆ ਹੋਇਆ ਹੈ?
ਮਮ ਆਯੁਧ ਦੀਰਗ ਹੱਥ ਗਇਓ,
ਮਹਾਰਾਜ ਇਹੀ ਮੈਂ ਆਪਣੇ ਹੱਥਾਂ ਵਿੱਚ ਆਪਣਾ ਵੱਡਾ ਸ਼ਸਤਰ ਪਕੜਿਆ ਹੈ, ਇਹਦੇ ਨਾਲ ਹੀ ਹਿਆਤ ਖਾਨ ਨੂੰ ਮਾਰਾਂਗਾ।
ਇੱਕ ਸੰਘ ਹਿਆਤ ਪ੍ਰਹਾਰ ਕਰੋ,
ਹਿਆਤ ਖਾਨ ਤੇ ਇੱਕੋ ਵਾਰ ਹੀ ਇਹਦਾ ਵਾਰ ਕਰਾਂਗਾ ਮੈਂ ਇਸ ਕੁਤਕੇ ਦਾ।
ਤੁਮਰੋ ਬਲ ਪਾਏ ਡਰੋ,
ਆਪ ਜੀ ਦਾ ਬਲ ਪਾ ਕੇ ਆਪ ਜੀ ਦੀ ਕਿਰਪਾ ਪਾ ਕੇ ਰਤੀ ਭਰ ਨਹੀਂ ਡਰਾਂਗਾ ਮੈਂ।
ਜੇ ਲੋ ਚੱਲ ਜਾਏ ਨਾ ਛੋੜੋਂਗੋ,
ਜਿੱਥੋਂ ਤੱਕ ਵੀ ਚੱਲਿਆ ਜਾਏ ਹਿਆਤ ਖਾਨ ਭੱਜ ਲਏ, ਜਿੱਥੋਂ ਤੱਕ ਭੱਜਣਾ ਹੈ ਜਿੱਥੋਂ ਤੱਕ ਵੀ ਜਾਵੇਗਾ ਮੈਂ ਛੱਡਾਂਗਾ ਨਹੀਂ।
ਇੱਕ ਵਾਰ ਕਰੋ ਸਿਰ ਫੋਰੋਂਗੋ,
ਆਪਣੇ ਕੁਤਕੇ ਦਾ ਇੱਕੋ ਵਾਰ ਕਰਕੇ ਉਹਦਾ ਸਿਰ ਫੇਂ ਦੇਵਾਂਗਾ।
ਸੁਨ ਮਾਤਲ ਧੀਰ ਕਿਰਪਾਲ ਕਹੇ,
ਉਸ ਵਕਤ ਇੰਨੇ ਧੀਰਜ ਭਰੇ ਬਚਨ ਸੁਣੇ ਜਦੋਂ ਮਹੰਤ ਕਿਰਪਾਲ ਜੀ ਦੇ ਸਤਿਗੁਰੂ ਜੀ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ
ਤਪ ਤੇਜ ਵਿਸਾਲ ਕਿਰਪਾਲ ਆਹੋ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾਲ ਮਹੰਤ ਜੀ ਦਾ ਤਪ ਤੇਜ ਬਹੁਤ ਵੱਡਾ ਹੈ।
ਕਹਿ ਦਿਓ ਕਿਰਪਾਲ ਸੋ ਆਏ ਸਕੋ,
ਹੇ ਕਿਰਪਾਲੂ ਸਤਿਗੁਰੂ ਜੀ ਕਿਰਪਾ ਕਰਕੇ ਆਗਿਆ ਦੇ ਦੇਵੋ ਮਹੰਤ ਜੀ ਨੂੰ।
ਰਣ ਸਾਥ ਪਠਾਨ ਪਿੱਖੋਂ ਇਸਕੋ,
ਹੁਣ ਮਹੰਤ ਜੀ ਦਾ ਜੰਗ ਵੇਖਾਂਗੇ ਹਯਾਤ ਖਾਨ ਪਠਾਨ ਦੇ ਨਾਲ ਕਿਸ ਤਰ੍ਹਾਂ ਹੁੰਦਾ ਹੈ।
ਮੁਸਕਾਏ ਪ੍ਰਭੂ ਤਬ ਬਾਕ ਕਯੋ,
ਮੁਸਕਰਾਉਂਦਿਆਂ ਹੋਇਆਂ ਪ੍ਰਭੂ ਸਰੂਪ ਸਤਿਗੁਰੂ ਜੀ ਨੇ ਬਚਨ ਕਹੇ
ਹਤ ਖਾਨ ਹਯਾਤ ਹਿਰਦੇ ਜੋ ਚਯੋ,
ਕਹਿਣ ਲੱਗੇ ਚੰਗਾ ਮਹੰਤ ਕਿਰਪਾਲ ਜੀ ਜੇ ਤੁਹਾਡੇ ਹਿਰਦੇ ਦੀ ਇਹੀ ਇੱਛਾ ਹੈ ਜਾਓ ਫਿਰ ਹਯਾਤ ਖਾਨ ਨੂੰ ਮਾਰ ਕੇ ਇਹਦੀ ਕੀਤੀ ਦਾ ਫਲ ਭੁਗਤਾਓ।
ਵਿਦਤੀ ਜਗ ਮੈਂ ਜਿਮ ਭੀਮ ਗਦਾ,
ਜਿਵੇਂ ਦੁਨੀਆਂ ਦੇ ਵਿੱਚ ਭੀਮ ਦੀ ਗਦਾ ਬੜੀ ਮਸ਼ਹੂਰ ਹੈ ਨਾ, ਭੀਮ ਦੀ, ਭੀਮ ਸੈਨ ਜੋ ਪਾਂਡਵਾਂ ਦਾ ਭਰਾ ਹੋਇਆ, ਪਾਂਡਵਾਂ ਵਿੱਚੋਂ ਗਦਾ ਯੁੱਧ ਉਹਦਾ ਬਹੁਤ ਜ਼ਿਆਦਾ ਮਸ਼ਹੂਰ ਹੈ। ਵੱਖਰੇ ਵੱਖਰੇ ਜਿਹੜੇ ਸੂਰਮੇ ਸਨਾਤਨ ਮਤ ਵਿੱਚ ਵੀ ਹੋਏ ਉਹਨਾਂ ਦੇ ਵੱਖਰੇ ਵੱਖਰੇ ਸ਼ਸਤਰ ਮਸ਼ਹੂਰ ਨੇ, ਜਿਵੇਂ ਅਰਜਨ ਦਾ ਤੀਰ ਕਮਾਨ ਮਸ਼ਹੂਰ ਹੈ, ਭੀਮ ਦੀ ਗਦਾ ਜਿਸ ਨੂੰ ਗੁਰਜ ਵੀ ਕਹਿੰਦੇ ਨੇ। ਮਹਾਰਾਜ ਕਹਿੰਦੇ ਜਿਵੇਂ ਭੀਮ ਦੀ ਗਦਾ ਬੜੀ ਪ੍ਰਸਿੱਧ ਹੈ ਨਾ ਜਗਤ ਵਿੱਚ,
ਕੁਤਕਾ ਤਿਮ ਜਾਣੈ ਲੋਕ ਸਦਾ,
ਇਵੇਂ ਸਾਰੇ ਲੋਕ ਤੁਹਾਡੇ ਕੁਤਕੇ ਨੂੰ ਚੇਤੇ ਰੱਖਿਆ ਕਰਨਗੇ, ਤੁਹਾਡਾ ਕੁਤਕਾ ਹੀ ਮਸ਼ਹੂਰ ਹੋਵੇਗਾ।
ਗੁਰ ਕੇ ਸੁਨ ਬਾ ਕੇ ਆਨੰਦ ਬਯੋ,
ਸਤਿਗੁਰੂ ਜੀ ਦੇ ਬਚਨ ਸੁਣ ਕੇ ਮਹੰਤ ਕਿਰਪਾਲ ਦਾਸ ਜੀ ਆਨੰਦਿਤ ਹੋ ਗਏ।
ਬਲ ਹੱਥ ਸੁਆਤ ਸੰਭਾਰ ਲਿਓ,
ਬੜੇ ਬਲ ਦੇ ਨਾਲ ਆਪਣੇ ਹੱਥਾਂ ਵਿੱਚ ਆਪਣਾ ਉਹ ਕੁਤਕਾ ਉਹ ਮੋਟਾ ਸੋਟਾ ਸੰਭਾਲਿਆ।
ਜੇ ਦੀਰਗ ਦੇ ਸੁਪੇਟ ਮਾ,
ਕਿਉਂਕਿ ਮਹੰਤ ਜੀ ਲੰਮਾ ਲੰਮਾ ਸਮਾਂ ਚੌਂਕੜਾ ਲਾਈ ਰੱਖਦੇ ਸਨ, ਬੰਦਗੀ ਕਰਦੇ ਸਨ, ਔਰ ਇਉਂ ਜੋ ਕੋਈ ਸ਼ਰਧਾਲੂ ਸੰਗਤਾਂ ਪ੍ਰਸ਼ਾਦਾ ਪਾਣੀ ਛਕਾਉਂਦੀਆਂ ਚੰਗਾ ਖੁੱਲਾ ਛਕਦੇ ਸਨ, ਜਿਸ ਕਰਕੇ ਸਰੀਰ ਦਾ ਆਕਾਰ ਵੀ ਤਗੜਾ ਸੀ ਔਰ ਪੇਟ ਵੀ ਕਾਫੀ ਵਧਿਆ ਹੋਇਆ ਸੀ।
ਭੁਜ ਲੰਬ ਦੋ ਬਡ ਓਜਲਾ,
ਬਾਹਾਂ ਵੀ ਬੜੀਆਂ ਲੰਬੀਆਂ ਸਨ ਮਹੰਤ ਕਿਰਪਾਲ ਜੀ ਦੀਆਂ, ਪਰ ਸਰੀਰ ਭਾਵੇਂ ਮੋਟਾ ਸੀ ਭਾਰਾ ਸੀ ਪਰ ਇਹ ਨਹੀਂ ਕਿ ਐਵੇਂ ਥੁੱਲ ਥੁੱਲ ਜਿਹੇ ਹੋਣ ਕਮਜ਼ੋਰ ਜਏ, ਨਹੀਂ ਬੜਾ ਬਲੀ ਸਰੀਰ ਸੀ, ਬਲਵਾਨ ਸਨ।
ਜੱਟ ਜੂਟ ਜਟਿਓ ਜੇ ਸੀਸ ਦਰੇ,
ਜਟਾ ਜੂਟ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਪਰ ਜੂੜਾ ਧਾਰਨ ਕੀਤਾ ਜੜਾਵਾਂ ਦਾ,
ਸਭ ਅੰਗਨ ਬੀਚ ਬੇਭੂਤ ਦਰੇ,
ਕਿਉਂਕਿ ਉਦਾਸੀ ਸੰਪਰਦਾ ਨਾਲ ਸੰਬੰਧ ਰੱਖਦੇ ਨੇ, ਧੂਣੇ ਦੀ ਵਿਭੂਤ ਸਾਰੇ ਅੰਗਾਂ ਤੇ ਮਲੀ ਹੋਈ ਸੀ।
ਨਿਜ ਤੇਜ ਤੁਰੰਗ ਤਵਾਈ ਚੱਲਿਓ,
ਘੋੜੇ ਤੇ ਅਸਵਾਰ ਹੋਏ ਮਹੰਤ ਕਿਰਪਾਲ ਦਾਸ ਜੀ ਤੇ ਘੋੜੇ ਨੂੰ ਤੇਜ਼ੀ ਨਾਲ ਦੌੜਾ ਕੇ ਚੱਲ ਪਏ।
ਦਲ ਖਾਨਨ ਕੋ ਤਤਕਾਲ ਦਲਿਓ,
ਝੱਟ ਜਾ ਕੇ ਜਿਹੜਾ ਖਾਣਾ ਪਠਾਣਾ ਦਾ ਦਲ ਸੀ ਉਹਨੂੰ ਦਲ ਮਲ ਦਿੱਤਾ।
ਤਨ ਪੈਰ ਵਪੇਕ ਸੁਪੈਦ ਕਰਿਓ,
ਕਿਉਂਕਿ ਸਰੀਰ ਤੇ ਸਾਰੀ ਸਵਾਹ ਮਲੀ ਹੋਈ ਹੈ, ਇਉਂ ਚਿੱਟੇ ਰੰਗ ਦਾ ਸਰੀਰ ਦਿਸਦਾ, ਬੜਾ ਭਿਆਨਕ ਜਿਹਾ ਨਜ਼ਰੀ ਆਉਂਦਾ ਦੁਸ਼ਮਣਾਂ ਨੂੰ।
ਦ੍ਰਿਗ ਆਨਨ ਲਾਲ ਸਕੋਪ ਬਰਿਓ,
ਤੇ ਵੀਰ ਰਸ ਦੇ ਵਿੱਚ ਚਿਹਰਾ ਵੀ ਤੇ ਅੱਖਾਂ ਵੀ ਲਾਲ ਹੋਈਆਂ ਹੋਈਆਂ ਹਨ।
ਡਰ ਪਾਏ ਪਠਾਨਨ ਅਗਰ ਬਯੋ,
ਤੇ ਹੁਣ ਇਉਂ ਅਗਾਂਹ ਹੋ ਕੇ ਪਠਾਣਾ ਨੂੰ ਚੰਗੀ ਤਰ੍ਹਾਂ ਡਰਾਇਆ, ਕਈਆਂ ਨੂੰ ਇਉਂ ਭਜਾਇਆ, ਕਈਆਂ ਨੂੰ ਘੋੜੇ ਹੇਠਾਂ ਦਰੜਿਆ, ਸਿੱਧੇ ਹਿਆਤ ਖਾਨ ਵੱਲ ਨੂੰ ਵੱਧਦੇ ਜਾਂਦੇ ਹਨ।
ਤਤਕਾਲ ਹਿਆਤ ਬੰਗਾਰ ਲਿਓ
ਤੇ ਬਹੁਤ ਜਲਦੀ ਹੀ ਹਿਆਤ ਖਾਨ ਦੇ ਸਾਹਮਣੇ ਪਹੁੰਚ ਕੇ ਲਲਕਾਰਾ ਮਾਰਿਆ,
ਕਿਤ ਜਾਤ ਭਜਿਓ ਇਤ ਹੋ ਖਰਿਓ।
ਉੱਚੀ ਸਾਰੀ ਵੰਗਾਰ ਪਾਈ ਮਹੰਤ ਕਿਰਪਾਲ ਜੀ ਨੇ ਹਿਆਤ ਖਾਨ ਨੂੰ, ਉਹ ਪਾਪੀਆ ਲੂਣ ਹਰਾਮੀਆਂ ਕਿੱਧਰ ਭਜਿਆ ਜਾਨਾ, ਆ ਮੇਰੇ ਸਾਹਮਣੇ ਖੜਾ ਹੋ ਜਰਾ।
ਮਮ ਸਾਥ ਕਿਰਪਾਨ ਨਿਕਾਰ ਲੜਿਓ,
ਮੇਰੇ ਨਾਲ ਕਿਰਪਾਨ ਕੱਢ ਕੇ ਲੜ, ਹੁਣ ਤੂੰ ਜਿਹੜੇ ਤੀਰ ਚਲਾ ਰਿਹਾ ਬਥੇਰੇ ਚਲਾ ਲਏ, ਮੈਂ ਆਇਆ ਤੇਰੇ ਨਾਲ ਲੜਨ ਵਾਸਤੇ, ਕੱਢ ਆਪਣੀ ਤਲਵਾਰ, ਲੜ ਮੇਰੇ ਨਾਲ, ਭਲਾ ਕਿੰਨਾ ਕੁ ਲੜ ਸਕਦਾ ਤੂੰ।
ਹਮਰੇ ਬੋਬੀਰ ਹਤੇ ਰਣ ਮੈਂ,
ਬਥੇਰੇ ਸਾਡੇ ਸੂਰਮੇ ਤੂੰ ਜੰਗ ਵਿਚ ਮਾਰ ਲਏ ਨੇ,
ਅਵਸਾਨ ਮੁਕ ਤੀਰ ਧਰੋ ਮਨ ਮੈਂ,
ਮੇਰੇ ਸਾਹਮਣੇ ਹੌਸਲਾ ਧਾਰ ਹਾਂ ਜਰਾ।
ਸੁਨ ਖਾਨ ਮੁੜਿਓ ਲਲਕਾਰ ਤੇ,
ਲਲਕਾਰਿਆ ਮਹੰਤ ਕਿਰਪਾਲ ਦਾਸ ਜੀ ਨੇ, ਵੇਖਿਆ ਕਿ ਕੌਣ ਮੈਨੂੰ ਵੰਗਾਰਦਾ। ਹਿਆਤ ਖਾਨ ਮੁੜਿਆ ਕਿਰਪਾਲ ਦਾਸ ਵੱਲ ਨੂੰ,
ਜਿਮ ਨਾਗ ਕੇ ਪੂੰਚੈ ਦਾਬਤੇ,
ਜਿਵੇਂ ਨਾਗ ਕੋਈ ਫਨੀਅਰ ਨਾਗ ਤੁਰਿਆ ਜਾਂਦਾ ਹੋਵੇ, ਪਿੱਛੋਂ ਉਹਦੀ ਕੋਈ ਪੂਛ ਨੱਪ ਦੇਵੇ ਤਾਂ ਉਹ ਇਕਦਮ ਪਿਛਾਂਹ ਨੂੰ ਆਉਂਦਾ ਹੈ ਨਾ, ਇਉਂ ਹਿਆਤ ਖਾਨ ਵੰਗਾਰ ਸੁਣ ਕੇ ਪਿਛਾਂਹ ਨੂੰ ਮੁੜਿਆ।
ਹੋਏ ਸਮਕ ਦੋਨੋ ਵੀਰ ਕਰੇ,
ਦੋਨੋ ਬਹਾਦਰ ਸੂਰਮੇ ਆਹਮੋ ਸਾਹਮਣੇ ਹੋ ਗਏ,
ਤਰਵਾਰ ਨਿਕਾਰੀਏ ਕੋਪ ਬਰੇ,
ਬੜੇ ਗੁੱਸੇ ਵਿਚ ਆ ਕੇ ਹਿਆਤ ਖਾਨ ਨੇ ਮਿਆਨ ਵਿਚੋਂ ਤਲਵਾਰ ਕੱਢੀ,
ਕੁਤਕਾ ਬੜ ਮੋਟ ਸੰਭਾਰਤ ਬੈ,
ਬੜਾ ਕਹਿਰੀ ਵਾਰ ਕੀਤਾ ਹਿਆਤ ਖਾਨ ਨੇ ਮਹੰਤ ਕਿਰਪਾਲ ਦਾਸ ਜੀ ਉੱਪਰ, ਪਰ ਬੜੀ ਫੁਰਤੀ ਨਾਲ ਮਹੰਤ ਕਿਰਪਾਲ ਜੀ ਨੇ ਆਪਣਾ ਉਹ ਕੁਤਕਾ ਹੀ ਅੱਗੇ ਕਰਕੇ ਉਹਦਾ ਵਾਰ ਸੰਭਾਲ ਲਿਆ।
ਦਲ ਦੋਇਨ ਕੇ ਪਟ ਦੇਖ ਸਬੈ,
ਦੋਵਾਂ ਹੀ ਦਲਾਂ ਦੇ ਸੂਰਮੇ ਖੜੇ ਹੋ ਕੇ ਵੇਖਣ ਲੱਗ ਪਏ। ਹੈਰਾਨੀ ਗੁਰਸਿੱਖਾਂ ਵਾਸਤੇ ਵੀ ਹੈ ਤੇ ਹੈਰਾਨੀ ਪਠਾਣਾਂ ਦੇ ਵਾਸਤੇ ਵੀ ਹੈ, ਕਿਉਂਕਿ ਹਿਆਤ ਖਾਨ ਨਾਲ ਦੇ ਪਠਾਣ ਵੀ ਕਿਰਪਾਲ ਜੀ ਨੂੰ ਜਾਣਦੇ ਨੇ ਨਾ, ਕਿਉਂਕਿ ਰਹੇ ਸਨ ਗੁਰੂ ਘਰ ਦੇ ਵਿੱਚ। ਉਹ ਵੀ ਵੇਖਦੇ ਨੇ ਕਿ ਅੱਜ ਇਹ ਜਟਾ ਜੂਟ ਉਦਾਸੀ ਸਾਧੂ ਇਹ ਲੜਨ ਵਾਸਤੇ ਆ ਗਿਆ। ਸਿੱਖਾਂ ਦੇ ਮਨ ਵਿੱਚ ਵੀ ਇਸ ਗੱਲ ਦੀ ਹੈਰਾਨੀ ਹੈ। ਦੋਹਾਂ ਪਾਸਿਆਂ ਦੇ ਸੂਰਮੇ ਖਲੋ ਕੇ ਇਹਨਾਂ ਦੋਹਾਂ ਦਾ ਜੰਗ ਵੇਖਣ ਲੱਗ ਪਏ।
ਲਕ ਸਾਧ ਵਿਭੂਤ ਜਿਹੜਾ ਉਧਰੇ,
ਵੇਖਿਆ ਕਿ ਵਿਭੂਤੀ ਮਲੀ ਹੋਈ ਜਟਾਧਾਰੀ ਸਾਧੂ ਇਹ ਲੜਨ ਵਾਸਤੇ ਆਇਆ।
ਗਿਰਨਾਥ ਪਠਾਣ ਦਿਸੰਤ ਖਰੇ,
ਪਹਾੜੀਏ ਪਹਾੜੀ ਰਾਜੇ ਪਠਾਣ ਜਿੰਨੇ ਵੀ ਸਨ ਉਹ ਸਾਰੇ ਖਲੋਤੇ ਵੇਖਣ ਲੱਗ ਪਏ।
ਇਹ ਯੁੱਧ ਪੱਲੋ ਹੱਥ ਸਾਧ ਕੀਓ,
ਉਸ ਵੇਲੇ ਇਹੋ ਜਿਹਾ ਯੁੱਧ ਸਾਧ ਨੇ ਬੜੇ ਸੁੰਦਰ ਤਰੀਕੇ ਨਾਲ ਕੀਤਾ।
ਇਤ ਮਾਰਨ ਕੇਤਕ ਕਾ ਕੁਤਕਾ ਸੁਲਿਓ,
ਪਠਾਨ ਹਿਆਤ ਖਾਨ ਨੂੰ ਮਾਰਨ ਵਾਸਤੇ ਆਪਣੇ ਕੁਤਕੇ ਨੂੰ ਸੰਭਾਲਿਆ ਹੈ।
ਤਦ ਕਹਿਰਨ ਦੇਖਨ ਦੋਇਨ ਕੋ,
ਸਾਰੇ ਸੂਰਮੇ ਜੰਗ ਨੂੰ ਛੱਡ ਕੇ ਇਹਨਾਂ ਦੋਹਾਂ ਨੂੰ ਵੇਖਣ ਲਈ ਇਕੱਤਰ ਹੋ ਗਏ। ਇਸ ਨੂੰ ਕਹਿੰਦੇ ਨੇ ਦਵੰਦ ਯੁੱਧ, ਦੋ ਸੂਰਮਿਆਂ ਦਾ ਯੁੱਧ ਜਿਹੜਾ ਕਿ ਨਿਰਣਾਇਕ ਹੋ ਨਿਬੜਦਾ ਹੈ। ਜਦੋਂ ਦਵੰਦ ਯੁੱਧ ਹੁੰਦਾ ਤਾਂ ਬਾਕੀ ਜੰਗ ਰੁਕ ਜਾਂਦਾ ਹੈ ਤੇ ਦੋਹਾਂ ਦਲਾਂ ਦੇ ਸੂਰਮੇ ਉਸ ਦਵੰਦ ਯੁੱਧ ਨੂੰ ਵੇਖਦੇ ਨੇ। ਇਉਂ ਕਿਰਪਾਲ ਦਾਸ ਤੇ ਹਿਆਤ ਖਾਨ ਦਾ ਦਵੰਦ ਯੁੱਧ ਹੋਣ ਲੱਗਾ, ਲੜਨੋਂ ਰੁਕ ਕੇ ਸਾਰੇ ਸੂਰਮੇ ਇਹਨਾਂ ਦਾ ਜੰਗ ਵੇਖਣ ਲੱਗ ਪਏ।
ਇੰਪੂਰਬ ਕੀਨਸ ਕੋਈ ਨਾ ਕੋ,
ਹਾਂਜੀ
ਇਮਪੂਰਬ ਕੀਨਸ ਕੋਈ ਨਾ ਕੋ,
ਇਹੋ ਜੀ ਕਰਨੀ ਪਹਿਲਾਂ ਕਿਸੇ ਮਹੰਤ ਨੇ ਕਿਸੇ ਤਪਸਵੀ ਨੇ ਨਹੀਂ ਕੀਤੀ ਹੋਣੀ ਜੋ ਮਹੰਤ ਕਿਰਪਾਲ ਜੀ ਕਰ ਰਹੇ ਨੇ। ਜਟਾ ਜੂਟ ਸਾਧੂ ਕਦੇ ਸ਼ਸਤਰ ਪਕੜ ਕੇ ਮੈਦਾਨੇ ਜੰਗ ਵਿਚ ਨਹੀਂ ਉਤਰੇ। ਇਹ ਪਹਿਲਾ ਮੌਕਾ ਹੈ ਕਿ ਇੱਕ ਜਟਾ ਜੂਟ ਸਾਧੂ ਆ ਰਿਹਾ ਹੈ ਜੰਗ ਲੜਨ ਵਾਸਤੇ, ਤਾਂ ਹੀ ਸਾਰੇ ਵੇਖਣ ਵਾਸਤੇ ਇਕੱਠੇ ਹੋ ਗਏ ਨੇ।
ਕਰ ਤੇਜ ਤੁਰੰਗ ਪਠਾਨ ਆਇਓ,
ਪਠਾਨ ਹਿਆਤ ਖਾਨ ਆਪਣੇ ਘੋੜੇ ਨੂੰ ਤੇਜ ਕਰਕੇ ਵਧਿਆ ਮਹੰਤ ਕਿਰਪਾਲ ਦਾਸ ਵੱਲੇ,
ਤਲਵਾਰ ਨਿਕਾਰ ਉਭਾਰ ਲਿਓ,
ਇੱਕ ਵਾਰ ਫੇਰ ਆਪਣੀ ਤਲਵਾਰ ਉੱਚੀ ਚੁੱਕ ਕੇ ਵਾਰ ਕਰਨ ਦਾ ਯਤਨ ਕੀਤਾ।
ਔਰ ਧੀਰ ਸਮਕ ਸਾਧ ਖਰਿਓ,
ਇੱਧਰ ਸਾਧ ਵੀ ਬੜੀ ਧੀਰਜ ਦੇ ਨਾਲ ਸਾਹਮਣੇ ਅੜਿਆ ਹੋਇਆ ਘੋੜ ਸਵਾਰ,
ਕੁਤਕਾ ਗੈਨੈਕ ਨਹੀਂ ਡਰਿਓ,
ਕੁਤਕਾ ਪਕੜਿਆ ਹੋਇਆ ਰਤੀ ਪਰ ਵੀ ਡਰਿਆ ਨਹੀਂ ਮਹੰਤ ਕਿਰਪਾਲ ਦਾਸ, ਕਿਧਰੇ ਹਿਆਤ ਖਾਨ ਦਾ ਵਾਰ ਮੈਨੂੰ ਲੱਗ ਨਾ ਜਾਵੇ।
ਤਬ ਖਾਨ ਹਿਆਤ ਸਮੀਪ ਟੁਕਿਓ,
ਹਿਆਤ ਖਾਨ ਨੇੜੇ ਪਹੁੰਚ ਗਿਆ ਜਦੋਂ ਮਹੰਤ ਜੀ ਦੇ,
ਕਰ ਵਾਰ ਤਰੇ ਕਰ ਵਾਰ ਰੁਕਿਓ,
ਉਸ ਵਕਤ ਸਾਹਿਬ ਤਲਵਾਰ ਧਾਰਨ ਕਰਕੇ ਵਾਰ ਕੀਤਾ ਪਰ ਰੋਕ ਲਿਆ ਮਹੰਤ ਜੀ ਨੇ।
ਕੁਤਕਾ ਕਰ ਅਗਰ ਬਚਾਏ ਬਲੇ,
ਫਿਰ ਉਸੇ ਤਰ੍ਹਾਂ ਹੀ ਫੁਰਤੀ ਨਾਲ ਆਪਣਾ ਕੁਤਕਾ ਅੱਗੇ ਕਰਕੇ ਆਪਣੇ ਆਪ ਨੂੰ ਉਹਦੇ ਵਾਰ ਤੋਂ ਬਚਾ ਲਿਆ।
ਅਸ ਟੂਟ ਤਬੈ ਗਿਰਗਾ ਸੁਤਲੇ,
ਹੁਣ ਹਯਾਤ ਖਾਨ ਨੇ ਤਲਵਾਰ ਦਾ ਵਾਰ ਬੜੀ ਜ਼ੋਰ ਵਿੱਚ ਕੀਤਾ ਸੀ, ਬਹੁਤਾ ਜ਼ੋਰ ਲਾ ਕੇ, ਤੇ ਜਦੋਂ ਮਹੰਤ ਜੀ ਨੇ ਅੱਗੇ ਕੁਤਕਾ ਕਰ ਦਿੱਤਾ ਇਹੋ ਜਿਹਾ ਵਾਰ ਕੁਤਕੇ ਤੇ ਵੱਜਾ ਕਿ ਤਲਵਾਰ ਟੁੱਟ ਕੇ ਦੋ ਟੋਟੇ ਹੋ ਕੇ ਡਿੱਗ ਪਈ।
ਮਬਕਿਓ ਸਮਕੇਰ ਸਾਧ ਤਵੈ,
ਜਦੋਂ ਹੁਣ ਇਹ ਸਾਧ ਕਿਰਪਾਲ ਦਾਸ ਸ਼ੇਰ ਦੀ ਤਰ੍ਹਾਂ ਗਰਜਿਆ,
ਦਲ ਦੋਏ ਬਿਲੋਕਤ ਬੀਰ ਸਵੈ,
ਦੋਵਾਂ ਦਲਾਂ ਦੇ ਸੂਰਮੇ ਵੇਖ ਰਹੇ ਨੇ ਨਜ਼ਾਰਾ ਜੰਗ ਦਾ।
ਕੁਲਕਾ ਕੁਤਕਾ ਬਲ ਸਾਥ ਸੰਭਾਰ ਲਿਓ,
ਆਪਣੇ ਪੂਰੇ ਜ਼ੋਰ ਦੇ ਨਾਲ ਦੋਹਾਂ ਹੱਥਾਂ ਵਿੱਚ ਆਪਣੇ ਕੁਤਕੇ ਨੂੰ ਸੰਭਾਲ ਲਿਆ ਮਹੰਤ ਜੀ ਨੇ।
ਸ਼ੇਰ ਖਾਨ ਨੇ ਹਯਾਤ ਕੇ ਚਾਰ ਦਿਓ,
ਹੁਣ ਬਿਲਕੁਲ ਨੇੜੇ ਆ ਚੁੱਕਾ ਸੀ ਹਯਾਤ ਖਾਨ ਕੇ ਮੈਂ ਇਸ ਸਾਧ ਦਾ ਸਿਰ ਵੱਢ ਦਿਆਂ, ਪਰ ਉਹ ਗੱਲ ਤਾਂ ਬਣੀ ਨਾ ਤੇ ਹੁਣ ਕਿਰਪਾਲ ਜੀ ਨੇ ਉਹਨੂੰ ਪਾਸੇ ਹਟਣ ਦਾ ਮੌਕਾ ਹੀ ਨਹੀਂ ਦਿੱਤਾ। ਦੋਵਾਂ ਹੀ ਹੱਥਾਂ ਵਿੱਚ ਆਪਣਾ ਕੁਤਕਾ ਸੰਭਾਲਿਆ ਤੇ ਜ਼ੋਰ ਨਾਲ ਹਯਾਤ ਖਾਨ ਦੇ ਸਿਰ ਦੇ ਉੱਪਰ ਦੇ ਮਾਰਿਆ।
ਪਗ ਕੋ ਬਲ ਪਾਏ ਰਕਾਬਨ ਪੈ,
ਜਦੋਂ ਵਾਰ ਕਰਨ ਲੱਗੇ ਸੀ ਨਾ ਮਹੰਤ ਜੀ ਘੋੜੇ ਤੇ ਖੜੇ ਹੋ ਗਏ ਦੋਹਾਂ ਰਕਾਬਾਂ ਤੇ ਪੈਰਾਂ ਦਾ ਭਾਰ ਪਾ ਕੇ, ਭਾਵ ਜਿਹੜੀਆਂ ਘੋੜੇ ਦੀਆਂ ਰਕਾਬਾਂ ਨੇ ਉਹਨਾਂ ਵਿੱਚ ਪੈਰ ਰੱਖ ਕੇ ਭਾਰ ਰਕਾਬਾਂ ਤੇ ਪਾ ਲਿਆ ਤੇ ਕਾਠੀ ਤੋਂ ਉੱਠ ਕੇ ਖੜੇ ਹੋ ਗਏ ਸੀ। ਇਉਂ ਖੜੇ ਹੋ ਕੇ ਵਾਰ ਕੀਤਾ,
ਉਛਰੇ ਕੁਛ ਉੱਚਾ ਆਸਨ ਪੈ,
ਆਪਣੇ ਆਸਨ ਤੋਂ ਘੋੜੇ ਦੀ ਕਾਠੀ ਤੋਂ ਥੋੜਾ ਉੱਚਾ ਉਛਲ ਕੇ ਜੋਸ਼ ਵਿੱਚ ਵਾਰ ਕੀਤਾ।
ਸਗਰੇ ਤਨ ਓਜ ਲਗਾਏ ਬਡੋ,
ਸਾਰੇ ਸਰੀਰ ਦਾ ਜ਼ੋਰ ਲਾ ਦਿੱਤਾ ਮਹੰਤ ਕਿਰਪਾਲ ਜੀ ਨੇ।
ਕੁਤਕਾ ਜੁਗ ਹਾਥਨ ਸਾਥ ਛੱਡੋ,
ਦੋਵਾਂ ਹੱਥਾਂ ਦੇ ਨਾਲ ਬੜਾ ਕਹਿਰੀ ਵਾਰ ਕਰਦਿਆਂ ਕੁਤਕਾ ਹਯਾਤ ਖਾਨ ਦੇ ਸਿਰ ਵਿੱਚ ਛੱਡਿਆ।
ਇਸ ਪੰਥ ਲੱਗਿਓ ਸਿਰ ਫੋਰ ਦਿਓ,
ਬੱਚਾ ਕੁਤਕਾ ਹਯਾਤ ਖਾਨ ਦੇ ਸਿਰ ਵਿੱਚ ਖੱਖੜੀਆਂ ਖੱਖੜੀਆਂ ਕਰ ਦਿੱਤਾ ਸਿਰ ਨੂੰ।
ਬੋਲੇ ਸੋਨਿਆ, ਇਸ ਪੰਥ ਲੱਗਿਓ ਸਿਰ ਫੋਰ ਦਿਓ, ਨਿਕਸੀ ਮਿਜ ਸੇ ਸੋ ਮ੍ਰਿਤੂ ਭਯੋ,
ਚਿੱਟੇ ਰੰਗ ਦੀ ਮਿੱਝ ਸਿਰ ਵਿੱਚੋਂ ਵੱਜ ਆਈ ਵਗ ਆਈ ਤੇ ਉਸੇ ਵਕਤ ਹੀ ਹਯਾਤ ਖਾਨ ਘੋੜੇ ਤੋਂ ਡਿੱਗ ਪਿਆ ਮਰ ਗਿਆ।
ਬਹੁ ਖੰਡ ਕਰੇ ਜੇ ਸੀਸੈ ਕੇ,
ਸਿਰ ਦੇ ਅਨੇਕਾਂ ਹੀ ਟੁਕੜੇ ਕਰ ਦਿੱਤੇ ਜਿਹੜੇ ਗਿਣੇ ਵੀ ਨਾ ਜਾਣ।
ਸਭ ਦੇਖਤ ਹੈ ਗਿਰ ਈਸ਼ੈ ਕੇ,
ਸਾਰੇ ਪਹਾੜੀ ਰਾਜੇ ਵੀ ਤੇ ਉਹਨਾਂ ਦੇ ਸੂਰਮੇ ਵੀ ਵੇਖ ਰਹੇ ਸਨ ਨਜ਼ਾਰਾ।
ਗੁਰ ਸ਼੍ਰੀ ਮੁਖ ਤੇ ਉਪਮਾ ਬਣੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਦੂਰ ਖਲੋਤੇ ਵੇਖ ਰਹੇ ਸਨ ਕਿ ਕੈਸਾ ਕੌਤਕ ਕੀਤਾ ਹੈ ਮਹੰਤ ਕਿਰਪਾਲ ਜੀ ਨੇ।
ਗੁਰ ਸ਼੍ਰੀ ਮੁਖ ਤੇ ਉਪਮਾ ਸੋ ਬਣੀ,
ਆਪਣੇ ਸੁਭਾਏ ਮਾਨ ਮੁਖ ਤੋਂ ਉਪਮਾ ਵਰਣਨ ਕੀਤੀ ਹੈ ਸਤਿਗੁਰੂ ਜੀ ਨੇ ਇਸ ਜੰਗ ਦੀ।
ਦਦ ਕੀ ਮਟਕੀ ਜਨ ਸ਼ਿਆਮ ਨੇ,
ਇਹ ਉਪਮਾ ਮਹਾਰਾਜ ਜੀ ਨੇ ਕਹੀ ਹੈ ਕਿ ਜਿਵੇਂ ਦਹੀਂ ਦੀ ਮਟਕੀ ਕ੍ਰਿਸ਼ਨ ਨੇ ਭੰਨੀ ਹੋਵੇ ਇਹੋ ਜਿਹਾ ਨਜ਼ਾਰਾ ਸਾਹਮਣੇ ਆਇਆ।
ਜਿਵ ਭੀਮ ਗਦਾ ਗਏ ਹੱਥ ਨਮੈ,
ਜਿਵੇਂ ਭੀਮ ਨੇ ਆਪਣੇ ਹੱਥ ਵਿੱਚ ਗਦਾ ਪਕੜ ਕੇ ਮਹਾਭਾਰਤ ਦੇ ਜੰਗ ਵਿੱਚ
ਦੁਰਯੋਧਨ ਕੇ ਹਨੀ ਪਾਟਨ ਮੈਂ,
ਦੁਰਯੋਧਨ ਦੇ ਪੱਟਾਂ ਤੇ ਮਾਰ ਕੇ ਉਹਦਾ ਅੰਤ ਕੀਤਾ ਸੀ ਨਾ, ਇਵੇਂ ਆਪਣਾ ਕੁਤਕਾ ਹਯਾਤ ਖਾਨ ਦੇ ਸਿਰ ਤੇ ਮਾਰ ਕੇ ਉਹਦਾ ਅੰਤ ਮਹੰਤ ਜੀ ਨੇ ਕੀਤਾ।
ਭੁਜੰਗ ਛੰਦ ਬਚਿੱਤਰ ਨਾਟਕ,
ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਪਾਵਨ ਬਾਣੀ ਬਚਿੱਤਰ ਨਾਟਕ ਵਿੱਚ ਇਹ ਜਿਹੜਾ ਭੰਗਾਣੀ ਦੇ ਜੰਗ ਦਾ ਵਰਣਨ ਹੈ ਇਹਦਾ ਹਾਲ ਲਿਖਿਆ ਹੋਇਆ। ਮਹਾਰਾਜ ਜੀ ਨੇ ਇਸ ਕਿਰਪਾਲ ਦਾਸ ਜੀ ਦੀ ਜੰਗ ਬਾਰੇ ਇਹ ਪੰਕਤੀਆਂ ਲਿਖੀਆਂ ਨੇ।
ਕਿਰਪਾਲ ਕੋਪੀਅੰਗ ਕੁਤਕੋ ਸੰਭਾਰੇ,
ਕਿਰਪਾਲ ਕੋਪੀਅੰਗ ਮਹੰਤ ਕਿਰਪਾਲ ਦਾਸ ਜੀ ਕ੍ਰੋਧ ਵਿੱਚ ਵੀਰ ਰਸ ਵਿੱਚ ਆਏ, ਕੁਤਕੋ ਸੰਭਾਰੀ ਆਪਣੇ ਕੁਤਕੇ ਨੂੰ ਸੰਭਾਲ ਲਿਆ ਮਹੰਤ ਜੀ ਨੇ।
ਹਠੀ ਖਾਨ ਹਯਾਤ ਕੇ ਸੀਸ ਝਾਰੇ,
ਬੜਾ ਹਠੀ ਪਠਾਨ ਜਿਹੜਾ ਹਯਾਤ ਖਾਨ ਸੀ ਉਹਦੇ ਸਿਰ ਉੱਪਰ ਝਾੜਿਆ ਕੁਤਕੇ ਨੂੰ, ਭਾਵ ਕੇ ਉਹਦੇ ਸਿਰ ਦੇ ਵਿੱਚ ਦੇ ਮਾਰਿਆ।
ਉੱਠੀ ਛਿੱਚ ਇੱਚ
ਕੱਢਾ ਮੇਝ ਜੋਰੰਗ,
ਕਜ਼ਾ ਮੇਝ ਜੈਸੇ,
ਉੱਠੀ ਛਿੱਚ ਇੱਛੰ ਕੱਢਾ ਮੇਧ ਜੋਰੰਗ, ਲਹੂ ਦੀਆਂ ਛਿੱਟਾਂ ਉੱਠੀਆਂ ਜ਼ੋਰ ਨਾਲ ਸਿਰ ਪਾਟ ਗਿਆ, ਮਿੱਝ ਚਿੱਟੀ ਚਿੱਟੀ ਉਹਦੇ ਵਿੱਚੋਂ ਇਉਂ ਵਗੀ।
ਮਨੋ ਮੱਖਣੰਗ ਮਟਕੀ ਕਾਨ ਫੋਰੰਗ,
ਮਾਨੋ ਕੇ ਕਾਨ ਕ੍ਰਿਸ਼ਨ ਨੇ ਮੱਖਣ ਦੀ ਮਟਕੀ ਫੋੜ ਦਿੱਤੀ ਤੋੜ ਦਿੱਤੀ ਹੋਵੇ। ਕ੍ਰਿਸ਼ਨ ਜਦੋਂ ਗੁਲੇਲੇ ਮਾਰ ਕੇ ਮਟਕੀਆਂ ਤੋੜਦਾ ਸੀ ਤਾਂ ਮੱਖਣ ਆਲੇ ਦੁਆਲੇ ਖਿਲਰਦਾ ਸੀ ਨਾ, ਇਉਂ ਇਹਦੇ ਸਿਰ ਦਾ ਮਟਕਾ ਤੋੜ ਦਿੱਤਾ ਬਾਬਾ ਕਿਰਪਾਲ ਦਾਸ ਜੀ ਨੇ, ਤੇ ਮੱਖਣ ਦੀ ਤਰ੍ਹਾਂ ਚਿੱਟੀ ਮਿਝ ਇਹਦੇ ਸਿਰ ਵਿੱਚੋਂ ਵਗ ਤੁਰੀ।
ਬਾਦੜੀ ਛੰਦ ਉਥਲਿਓ ਉਥਲਿਓ ਤਜ ਆਤਨ ਰੀਨ ਜਵੈ।
ਇੱਕ ਹੋਰ ਕੌਤਕ ਹੋਇਆ, ਜਦੋਂ ਮਹੰਤ ਜੀ ਨੇ ਵਾਰ ਕੀਤਾ ਸੀ ਨਾ ਤੇ ਰਕਾਬਾਂ ਤੇ ਭਾਰ ਪਾ ਕੇ ਤੇ ਉੱਠ ਕੇ ਉਛਲ ਕੇ ਵਾਰ ਕੀਤਾ ਸੀ।
ਗਿਰ ਭੂਮ ਪਰਿਓ ਕਰ ਸ਼ੀਗਰ ਤਬੈ।
ਹਯਾਤ ਖਾਨ ਨੂੰ ਤਾਂ ਮਾਰ ਲਿਆ ਪਰ ਸਰੀਰ ਭਾਰਾ ਹੋਣ ਕਰਕੇ ਆਪਣੇ ਸਰੀਰ ਨੂੰ ਨਾ ਸੰਭਾਲ ਸਕੇ ਮਹੰਤ ਜੀ, ਤੇ ਆਪ ਵੀ ਘੋੜੇ ਤੋਂ ਹੇਠਾਂ ਡਿੱਗ ਪਏ।
ਛੁੱਟ ਭਾਜ ਤੁਰੰਗ ਮਦੋਰ ਗਯੋ।
ਘੋੜਾ ਛੁੱਟ ਗਿਆ ਤੇ ਭੱਜ ਕੇ ਦੂਰ ਚਲਿਆ ਗਿਆ।
ਇੱਕ ਖਾਨ ਕੇ ਕਾਨ ਦਬਾਏ ਲਿਓ।
ਇੱਕ ਖਾਨ ਨੇ ਇਹ ਖਾਲੀ ਘੋੜਾ ਵੇਖ ਕੇ ਕਿ ਗੁਰੂ ਕੇ ਦਲ ਦਾ ਘੋੜਾ ਹੈ, ਮੈਂ ਕਬਜ਼ੇ ਵਿੱਚ ਕਰ ਲਵਾਂ, ਉਹਨੂੰ ਦਬਾਇਆ ਪਕੜਿਆ ਆਪਣੇ ਵਸ ਵਿੱਚ ਕਰਨ ਦਾ ਯਤਨ ਕੀਤਾ।
ਲੜ ਉਦਮ ਦੀਰਗ ਹੋਤ ਬਯੋ।
ਪਰ ਹੁਣ ਉਧਰ ਘੋੜਾ ਵੀ ਉਹ ਪਠਾਨ ਦੇ ਵਸ ਵਿੱਚ ਨਹੀਂ ਆਉਂਦਾ, ਪਠਾਨ ਉਹਨੂੰ ਪਕੜਦਾ ਹੈ ਉਹ ਵਸ ਵਿੱਚ ਆਉਂਦਾ ਨਹੀਂ।
ਹੱਥ ਕੈ ਸਵਾਰ ਦੁਲਾਤ ਦਿਓ।
ਉਸ ਘੋੜੇ ਨੇ ਦੁਲੱਤੀਆਂ ਮਾਰ ਕੇ ਹੀ ਉਸ ਪਠਾਨ ਦਾ ਖਾਤਮਾ ਕਰ ਦਿੱਤਾ।
ਕੋਤਕ ਦੇ ਕਤਬੀਰ ਖਰੇ।
ਸਾਰੇ ਸੂਰਮੇ ਖਲੋਤੇ ਹੋਏ ਇਹ ਕੌਤਕ ਵੇਖ ਰਹੇ ਸਨ।
ਤੋਂ ਓਰਨ ਅਦਭੁਤ ਰੰਗ ਦਰੇ।
ਦੋਹਾਂ ਪਾਸਿਆਂ ਵਿੱਚ ਅਦਭੁਤ ਰੰਗ ਫੈਲ ਗਿਆ, ਸਾਰੇ ਹੈਰਾਨ ਰਹਿ ਗਏ, ਅਸਚਰਜ ਹੋ ਗਏ ਸਾਰੇ ਕਿ ਕਿੱਥੇ ਹਯਾਤ ਖਾਨ ਇੰਨੇ ਜੰਗਾਂ ਯੁੱਧਾਂ ਦਾ ਤਜਰਬੇਕਾਰ ਤੇ ਇੱਕ ਸਾਧ ਜਿਹਨੇ ਕਦੇ ਸ਼ਸਤਰ ਹੱਥ ਵਿੱਚ ਪਕੜ ਕੇ ਨਹੀਂ ਸੀ ਵੇਖਿਆ, ਇੱਕ ਕੁੱਤਕੇ ਇੱਕ ਮੋਟੇ ਸੋਟੇ ਦੇ ਨਾਲ ਇਹੋ ਜਿਹੇ ਜੰਗੀ ਸੂਰਮੇ ਹਯਾਤ ਖਾਨ ਨੂੰ ਪਲ ਵਿੱਚ ਹੀ ਮਾਰ ਦਿੱਤਾ। ਦੋਹਾਂ ਪਾਸਿਆਂ ਦੇ ਸੂਰਮਿਆਂ ਵਿੱਚ ਅਦਭੁਤ ਰਸ ਹੀ ਛਾ ਗਿਆ।
ਤਬ ਕੇਤਕ ਖਾਨ ਤਵਾਏ ਆਏ।
ਗੁੱਸਾ ਖਾ ਕੇ ਕਈ ਪਠਾਨ ਖਾਨ ਦੌੜੇ ਆਏ, ਘੋੜਿਆਂ ਨੂੰ ਦੌੜਾ ਕੇ ਵੀ ਆਏ।
ਦਿਸ਼ ਚਾਰ ਮਹੰਤ ਘੇਰ ਲਏ।
ਚਾਰ ਚਫੇਰਿਓਂ ਆ ਕੇ ਉਹਨਾਂ ਡਿੱਗੇ ਹੋਏ ਮਹੰਤ ਜੀ ਨੂੰ ਘੇਰ ਲਿਆ।
ਤਬ ਕ੍ਰੋਧਤ ਸਮੁਖ ਪਾਏ ਪਰਿਓ।
ਉਹਨੇ ਚਿਰ ਨੂੰ ਆਪਣਾ ਆਪ ਸੰਭਾਲ ਕੇ ਮਹੰਤ ਜੀ ਵੀ ਅੱਗੇ ਅੜ ਗਏ।
ਇੱਕ ਸੀਸ ਤੁਰੰਗੈ ਘਾਤ ਕਰਿਓ।
ਹੁਣ ਜਿਹੜਾ ਪਠਾਨ ਘੋੜਾ ਦੌੜਾ ਕੇ ਸਭ ਤੋਂ ਅੱਗੇ ਵਧਿਆ, ਆਪਣਾ ਕੁਤਕਾ ਮਹੰਤ ਜੀ ਨੇ ਉਹਦੇ ਘੋੜੇ ਦੇ ਸਿਰ ਵਿੱਚ ਛੱਡ ਦਿੱਤਾ।
ਤਤਕਾਲ ਬਿਨਾਂ ਸੁਧ ਹੋਏ ਗਯੋ।
ਘੋੜਾ ਵੀ ਬੇਹੋਸ਼ ਹੋ ਕੇ ਉਸੇ ਵੇਲੇ ਡਿੱਗ ਗਿਆ।
ਅਸਵਾਰ ਸਮੇਤ ਗ੍ਰੰਥ ਬਯੋ।
ਹੁਣ ਜਿਹੜਾ ਸਵਾਰ ਉੱਤੇ ਸੀ ਉਹਨੇ ਵੀ ਤਾਂ ਨਾਲ ਹੀ ਥੱਲੇ ਆਉਣਾ ਸੀ ਨਾ, ਅਸਵਾਰ ਸਮੇਤ ਘੋੜਾ ਥੱਲੇ ਡਿੱਗਾ, ਨਾਲੇ ਘੋੜਾ ਬੇਹੋਸ਼, ਨਾਲੇ ਉਹ ਜਿਹੜਾ ਸਵਾਰ ਸੀ ਉਹ ਵੀ ਪਰਲੋਕ ਨੂੰ ਚਾਲੇ ਪਾ ਗਿਆ।
ਮਲ ਜੀਤ ਸਾਇਕ ਹੋਏ ਤਬੈ।
ਇਹਨੇ ਚਲ ਨੂੰ ਬਾਬਾ ਜੀਤ ਮਲ ਜੀ, ਜੋ ਸਤਿਗੁਰੂ ਮਹਾਰਾਜ ਦੇ ਭੂਆ ਜੀ ਦੇ ਪੁੱਤਰ ਨੇ ਬੀਬੀ ਵੀਰੋ ਜੀ ਦੇ, ਉਹ ਮਹੰਤ ਜੀ ਦੀ ਸਹਾਇਤਾ ਵਾਸਤੇ ਆਣ ਪਹੁੰਚੇ।
ਆਪਣੇ ਮੈਂ ਸਾਧ ਮਿਲਾਏ ਤਬੈ।
ਜੀਤ ਮਲ ਜੀ ਦੇ ਨਾਲ ਕੁਝ ਸੂਰਮੇ ਨੇ ਉਹਨਾਂ ਨੇ ਮਹੰਤ ਜੀ ਨੂੰ ਆਪਣੇ ਵਿੱਚ ਮਿਲਾ ਲਿਆ, ਚਾਰ ਚਫੇਰਿਓਂ ਘੇਰ ਕੇ ਆਪਣੇ ਸੁਰੱਖਿਆ ਦੇ ਘੇਰੇ ਵਿੱਚ ਲੈ ਲਿਆ।
ਗੁਲਕਾ ਗਨ ਤੀਰ ਚਲਾਵਤੈ।
ਸੂਰਮੇ ਗੋਲੀਆਂ ਚਲਾਉਂਦੇ ਤੀਰ ਚਲਾਉਂਦੇ ਹਨ।
ਦੋ ਓਰਨ ਬੀਰਨ ਕਾਵਤੈ।
ਦੋਹਾਂ ਪਾਸਿਆਂ ਤੋਂ ਸੂਰਮੇ ਵੱਧ ਵੱਧ ਕੇ ਵਾਰ ਕਰਦੇ ਹਨ।
ਹੈ ਫੇਰੇ ਹਾਏ ਫੇਰੇ ਹੈ ਛੂਚ ਪਰੇ ਨਾਵਤੈ।
ਸਵਾਰ ਮਰ ਚੁੱਕੇ ਨੇ, ਖਾਲੀ ਘੋੜੇ ਹਿਣਕਦੇ ਫਿਰਦੇ ਮੈਦਾਨੇ ਜੰਗ ਵਿੱਚ।
ਪੱਟ ਭੂਮ ਪਰੇ ਤੜਫਾਵਤੈ।
ਸੂਰਮੇ ਜ਼ਮੀਨ ਤੇ ਪਏ ਤੜਫਦੇ ਹਨ।
ਬੜ ਨਾਦਤ ਦੰਦ ਪਵਾਵਤੈ।
ਨਗਾਰੇ ਵੱਜਦੇ ਨੇ, ਨਫੀਰੀਆਂ ਵੱਜਦੀਆਂ, ਬੜਾ ਸ਼ੋਰ ਹੁੰਦਾ ਹੈ।
ਗਨ ਗੀਦੜ ਕੋਕ ਸੁਣਾਵਤੈ।
ਬੜੇ ਗਿੱਦੜ ਉੱਚੀ ਉੱਚੀ ਕੂਕਾਂ ਮਾਰਦੇ ਆਪਣੀਆਂ ਆਵਾਜ਼ਾਂ ਸੁਣਾਉਂਦੇ ਹਨ।
ਪੱਕ ਜੋਗਨੀ ਮੋਦ ਵਧਾਵਤ ਹੈ।
ਲਹੂ ਮਿਝ ਖਾ ਪੀ ਕੇ ਜੋਗਣੀਆਂ ਬੜਾ ਆਨੰਦ ਵਧਾਉਂਦੀਆਂ ਹਨ।
ਬਹੁ ਸ਼ਰੋਣਤ ਪਾਨ ਕਰਾਵਤ ਹੈ।
ਬਹੁਤ ਜ਼ਿਆਦਾ ਸੂਰਮਿਆਂ ਦਾ ਖੂਨ ਪੀ ਪੀ ਰੱਜਦੀਆਂ ਹਨ।
ਦੋਏਰਾ ਇਸ ਪ੍ਰਕਾਰ ਨਾਲ ਮੱਚ ਰਿਹਾ ਜੋ ਦੇਰ ਇਸ ਤਰ ਮਾਰ।
ਇਸ ਪ੍ਰਕਾਰ ਭੰਗਾਣੀ ਦੇ ਮੈਦਾਨ ਵਿੱਚ ਬਹੁਤ ਜ਼ਿਆਦਾ ਜੰਗ ਮਚਿਆ ਹੋਇਆ। ਸੂਰਮੇ ਜੋਧੇ ਗੁੱਸਾ ਧਾਰ ਧਾਰ ਕੇ ਅਗਾਂਹ ਵੱਧਦੇ ਵੈਰੀਆਂ ਨੂੰ ਮਾਰਦੇ ਹਨ।
ਪਯੋ ਪੰਗਾਣੀ ਥਾਨ ਤਬ ਦਾਰਨ ਲੋਥ ਬਿਥਾਰ।
ਪੰਗਾਣੀ ਦਾ ਜਿਹੜਾ ਮੈਦਾਨੇ ਜੰਗ ਸੀ ਬਹੁਤ ਜ਼ਿਆਦਾ ਲੋਥਾਂ ਖਿਲਰ ਖਿਲਰ ਕੇ ਭਿਆਨਕ ਰੂਪ ਹੋ ਗਿਆ।
ਦੋਏਰਾ ਖਾਨ ਤੀਨ ਸਰਦਾਰ ਮੈਂ ਇੱਕ ਜਬ ਲੀਨੋ ਮਾਰ।
ਖਾਨਾ ਪਠਾਣਾ ਦੇ ਦਲ ਦੇ ਇਹ ਤਿੰਨ ਮੁਖੀ ਸਰਦਾਰ ਸਨ, ਭੀਖਣ ਖਾਨ, ਨਜਾਬਤ ਖਾਨ, ਹਯਾਤ ਖਾਨ। ਇਹਨਾਂ ਤਿੰਨਾਂ ਵਿੱਚੋਂ ਇੱਕ ਤਾਂ ਮਾਰ ਲਿਆ ਹੈ ਹਯਾਤ ਖਾਨ ਨੂੰ।
ਅਪਰ ਪਠਾਣ ਪ੍ਰਹਾਰ ਪੇ ਮਰੇ ਤੁਰੰਗ ਉਦਾਰ।
ਹੋਰ ਵੀ ਜਿਹੜੇ ਪਠਾਨ ਸੀ ਅਨੇਕਾਂ ਹੀ ਮਾਰੇ ਗਏ ਤੇ ਬਹੁਤ ਜ਼ਿਆਦਾ ਘੋੜੇ ਵੀ ਜੰਗ ਵਿੱਚ ਮਰ ਗਏ।
ਬੋਲ ਮਨਾ ਛੰਦ ਰਿਸ ਧਾਰ ਅਰੇ ਹਥਿਆਰ ਕਰੇ।
ਰਿਸ ਧਾਰ ਅਰੇ ਗੁੱਸਾ ਧਾਰ ਕੇ ਮੈਦਾਨੀ ਜੰਗ ਵਿੱਚ ਸੂਰਮੇ ਅੜੇ ਨੇ। ਪ੍ਰਹਾਰ ਕਰੇ ਬਹੁਤ ਜ਼ਿਆਦਾ ਹਥਿਆਰ ਕਰੇ, ਹਥਿਆਰ ਪਕੜੇ ਹੋਏ ਹਨ।
ਗਨ ਬਾਨ ਚੱਲੇ ਨੈ ਹੋਤ ਖਲੇ।
ਬਹੁਤੇ ਤੀਰ ਚੱਲਦੇ ਨੇ, ਜਿਨ੍ਹਾਂ ਤੀਰਾਂ ਦੇ ਸਾਹਮਣੇ ਵੱਡੇ ਵੱਡੇ ਸੂਰਮੇ ਖੜੇ ਨਹੀਂ ਹੋ ਸਕਦੇ।
ਹੱਥ ਪਾਲਨ ਤੇ ਰੁਕ ਢਾਲਨ ਤੇ।
ਭਾਲਿਆਂ ਨਾਲ ਨੇਜਿਆਂ ਬਰਸ਼ਿਆਂ ਦੇ ਨਾਲ ਵੀ ਵਾਰ ਕਰਦੇ ਨੇ ਤੇ ਅੱਗੋਂ ਸੂਰਮੇ ਢਾਲਾਂ ਤੇ ਰੋਕਦੇ ਹਨ।
ਗੈ ਤੋਮਰ ਕੋ ਹਨਤੇ ਅਰੀਕੋ।
ਬਰਸ਼ੇ ਪਕੜ ਪਕੜ ਕੇ ਮਾਰਦੇ, ਆਪਣੇ ਵੈਰੀਆਂ ਦਾ ਖਾਤਮਾ ਕਰਦੇ ਹਨ।
ਕੀ ਬਾਂਹ ਕੱਟੀ ਕਿਸ ਟਾਂਗ ਟੁੱਟੀ।
ਕਿਸੇ ਦੀ ਬਾਂਹ ਕੱਟੀ ਗਈ, ਕਿਸੇ ਦੀ ਲੱਤ ਟੁੱਟ ਗਈ।
ਕੱਟ ਮੁੰਡ ਲਏ ਬਹੁਰੁੰਡ ਬਏ।
ਕਈਆਂ ਦੇ ਸਿਰ ਕੱਟ ਲਏ, ਬਹੁਤੇ ਧੜ ਤੁਰੇ ਫਿਰਦੇ, ਮੈਦਾਨੇ ਜੰਗ ਵਿਚ ਰੁਲਦੇ ਫਿਰਦੇ ਹਨ।
ਕਰਵਾਰ ਨੱਚੀ ਰਜ ਸ਼ਰੋਣ ਰਚੇ।
ਤਲਵਾਰਾਂ ਸੂਰਮਿਆਂ ਦੇ ਹੱਥ ਵਿਚ ਮਨ ਨੂੰ ਨੱਚਦੀਆਂ ਨੇ, ਔਰ ਸੂਰਮਿਆਂ ਦਾ ਲਹੂ ਧਰਤੀ ਦੇ ਵਿਚ ਰਚਿਆ ਹੋਇਆ ਹੈ।
ਬਹੁ ਕਾਏ ਲਗੇ ਤਰਫੈ ਗਿਰ ਕੇ।
ਕਈ ਸੂਰਮੇ ਬਹੁਤੇ ਜ਼ਖਮ ਲੱਗ ਲੱਗ ਕੇ ਗਿਰੇ ਹੋਏ, ਡਿੱਗੇ ਹੋਏ ਤੜਫਦੇ ਹਨ।
ਹੈ ਤਾਬਤ ਹੈ ਪਟ ਕਾਵਤ ਹੈ।
ਘੋੜੇ ਦੌੜਦੇ ਨੇ, ਸੂਰਮੇ ਵੱਧ ਵੱਧ ਕੇ ਮਾਰਦੇ ਹਨ।
ਮਿਲ ਬੀਰ ਗਏ ਅਸ ਢਾਲ ਲਏ।
ਤਲਵਾਰਾਂ ਤੇ ਢਾਲਾਂ ਹੱਥਾਂ ਵਿਚ ਪਕੜ ਕੇ ਹੱਥੋ ਵੱਥੀ ਦੀ ਲੜਾਈ ਵਿਚ ਸੂਰਮੇ ਜੁੱਟ ਗਏ।
ਕਰ ਹੇਲ ਕਨੇ ਮੁੱਖ ਮਾਰ ਬਣੇ।
ਬਹੁਤਾ ਹੱਲਾ ਕਹਿਰੀ ਕਰਕੇ ਮੂੰਹੋਂ ਮਾਰ ਲਓ ਦਾ ਰੌਲਾ ਪਾਉਂਦੇ ਨੇ।
ਕੱਟ ਲੋਤ ਪਰੀ ਗਨ ਧੂਰ ਪਰੇ।
ਕੱਟੀਆਂ ਵੱਡੀਆਂ ਲੋਥਾਂ ਮੈਦਾਨੇ ਜੰਗ ਵਿਚ ਪਈਆਂ, ਬਹੁਤੀ ਧੂੜ ਉਹਨਾਂ ਤੇ ਪਈ ਹੋਈ ਹੈ।
ਨਿਜ ਸਵਾਮਨ ਕੋ ਕਰ ਕਾਮਨ ਕੋ।
ਸੂਰਮੇ ਆਪਣੇ ਆਪਣੇ ਸਵਾਮੀਆਂ ਦੇ ਕੰਮ ਆ ਰਹੇ ਨੇ। ਗੁਰੂ ਕੇ ਸੂਰਮੇ ਆਪਣੇ ਸਵਾਮੀ ਆਪਣੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਲਈ ਲੜ ਰਹੇ ਨੇ ਔਰ ਆਪਣੇ ਜੀਵਨ ਨੂੰ ਸਫਲਿਆ ਕਰ ਰਹੇ ਨੇ। ਉਧਰ ਜਿਹੜੇ ਪਠਾਨ ਜਾਂ ਪਹਾੜੀ ਹਨ ਉਹ ਆਪਣੇ ਮਾਲਕਾਂ ਕੋਲੋਂ ਤਨਖਾਹ ਲੈਂਦੇ ਨੇ ਤਾਂ ਪਏ ਲੜਦੇ ਹਨ।
ਨਿਜ ਪ੍ਰਾਣ ਦੇ ਸੁਰ ਲੋਕ ਗਏ।
ਸਨਮੁਖ ਮੈਦਾਨੇ ਜੰਗ ਵਿਚ ਜੂਝ ਕੇ ਪ੍ਰਾਣ ਦੇਣ ਵਾਲੇ ਸੂਰਮੇ ਸੁਰ ਲੋਕ ਦੇਵਪੁਰੀ ਨੂੰ ਗਏ ਨੇ।
ਤਨ ਜਾਏ ਕੱਟੇ ਨੈ ਪਾਛ ਹਟੇ।
ਸਰੀਰ ਕੱਟੇ ਤਾਂ ਜਾਂਦੇ ਨੇ ਪਰ ਸੂਰਮੇ ਪਿੱਛੇ ਨਹੀਂ ਹਟਦੇ।
ਗਨ ਖਾਨ ਅਰੇ ਤਤਕਾਲ ਮਰੇ।
ਬਹੁਤੇ ਖਾਨ ਪਠਾਨ ਜਿਹੜੇ ਅੱਗੇ ਆ ਕੇ ਅੜੇ ਸਨ ਝਟਪਟ ਹੀ ਮਾਰੇ ਗਏ।
ਤੁਪਕਾਨ ਛੁੱਟੇ ਔਰ ਸੀਸ ਪੁੱਟੇ।
ਬੰਦੂਕਾਂ ਵਿੱਚੋਂ ਗੋਲੀਆਂ ਛੁੱਟਦੀਆਂ ਨੇ, ਕਈਆਂ ਦੇ ਹਿਰਦੇ ਕਈਆਂ ਦੇ ਸਿਰ ਪਾਟਦੇ ਹਨ।
ਬੰਮ ਸ਼ਰੋਣ ਮਾ ਗਿਰ ਜਾਏ ਤਾਂ।
ਜਿੱਥੇ ਜ਼ਖਮ ਹੁੰਦਾ ਹੈ ਖੂਨ ਤੇਜ਼ੀ ਨਾਲ ਵਗਦਾ ਤੇ ਸੂਰਮੇ ਉੱਥੇ ਹੀ ਡਿੱਗ ਪੈਂਦੇ ਨੇ।
ਨਿਸ਼ਾਨੀ ਛੰਦ ਗੜ ਚਿਲਾਨ ਇੱਕ ਥਾਨ ਹੈ ਕਾਸ਼ੀ ਜਿੱਤ ਦੇਸ਼।
ਜਿਹੜਾ ਭਾਈ ਕਾਸ਼ੀ ਦੇਸ਼ ਹੈ ਨਾ ਬਨਾਰਸ ਵਾਰਾਣਸੀ, ਇਹਦੇ ਤੋਂ ਕੁਝ ਦੂਰੀ ਤੇ ਚਲਾਨ ਗੜ ਭਾਵ ਚਨਾਰ ਦਾ ਕਿਲਾ ਜਿਹੜਾ ਅਸਥਾਨ ਹੈ।
ਤੇ ਸਥਲ ਕੋ ਇੱਕ ਸਿੱਖ ਹੈ ਜੇ ਸੁਮਤ ਵਿਸ਼ੇਸ਼।
ਉਸ ਚਨਾਰ ਨਗਰੀ ਦਾ ਇੱਕ ਸਿੱਖ ਸੂਰਮਾ ਸਤਿਗੁਰੂ ਮਹਾਰਾਜ ਦੇ ਪਾਸ ਹੈ, ਜਿਹੜਾ ਬਹੁਤ ਮਤ ਵਾਲਾ ਬੜੀ ਸੂਝ ਬੂਝ ਵਾਲਾ ਸੀ।
ਰਾਮ ਸਿੰਘ ਸ਼ੁਭ ਨਾਮ ਹੈ ਗੁਰ ਆਇਸ ਪਾਏ।
ਉਸ ਗੁਰਮੁਖ ਪਿਆਰੇ ਦਾ ਨਾਮ ਹੈ ਭਾਈ ਰਾਮ ਸਿੰਘ। ਸਿੰਘ ਨਾਮ ਵਿਰਲੇ ਵਿਰਲੇ ਪਹਿਲਾਂ ਵੀ ਹੋਇਆ ਕਰਦੇ ਸਨ ਖਾਲਸਾ ਜੀ ਦੀ ਸਿਰਜਣਾ ਤੋਂ। ਜਿਵੇਂ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਲਿਆਜਾਣ ਵਾਲੇ ਰਾਜੇ ਦਾ ਨਾਮ ਰਾਜਾ ਜੈ ਸਿੰਘ ਸੀ, ਇਉਂ ਰਾਜਪੂਤਾਂ ਵਿੱਚ ਵੀ ਸਿੰਘ ਨਾਮ ਹੋਇਆ ਕਰਦੇ ਸੀ। ਭਾਈ ਰਾਮ ਸਿੰਘ ਜਿਹੜੇ ਚੁਨਾਰ ਤੋਂ ਆਏ ਨੇ ਬੜੀ ਸ੍ਰੇਸ਼ਟ ਮਤ ਵਾਲੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕੇ
ਇੱਕ ਲੱਕੜਾ ਵਿੱਚ ਖੋਦ ਕੇ ਬਡ ਤੋਪ ਬਣਾਈ।
ਇੱਕ ਲੱਕੜ ਦੇ ਮੋਛੇ ਨੂੰ ਵਿੱਚੋਂ ਖੋਦ ਕੇ ਉਹਦੇ ਵਿੱਚ ਛੇਕ ਪਾ ਕੇ ਉਹਨਾਂ ਨੇ ਲੱਕੜ ਦੀ ਤੋਪ ਬਣਾ ਦਿੱਤੀ।
ਉੱਚੇ ਥਲ ਸੋ ਧਰ ਦੇਈ ਬਾਰੂਦ ਮਿਸਾਲਾ।
ਉਹ ਲੱਕੜ ਦੀ ਤੋਪ ਉੱਚੀ ਥਾਂ ਤੇ ਰੱਖੀ ਪੰਘਾਣੀ ਦੇ ਮੈਦਾਨ ਵਿੱਚ, ਉਹਦੇ ਵਿੱਚ ਬਾਰੂਦ ਭਰਿਆ ਚੰਗੀ ਤਰ੍ਹਾਂ।
ਗੋਰਾ ਪਾਤਰ ਠੋਕ ਕੇ ਸਨਮੁਖ ਰਿਪ ਜਾਲਾ।
ਬਰੂਦ ਭਰਿਆ ਵਿੱਚ ਗੋਲੇ ਠੋਕੇ, ਪੱਥਰ ਠੋਕ ਦਿੱਤੇ ਹੋਰ ਉਹਦੇ ਵਿੱਚ, ਤੇ ਦੁਸ਼ਮਣ ਦੇ ਦਲ ਵੱਲੇ ਉਸ ਦਾ ਮੂੰਹ ਕਰਕੇ ਅਗਨੀ ਦਿੱਤੀ।
ਗੁਰ ਆਗਿਆ ਲੈ ਕਰਤਵ ਤੇ ਲਾਏ ਪਲੀਤਾ।
ਸਤਿਗੁਰੂ ਜੀ ਦੀ ਆਗਿਆ ਲੈ ਕੇ ਗੁਰਮੁਖ ਪਿਆਰੇ ਰਾਮ ਸਿੰਘ ਜੀ ਨੇ ਪਲੀਤਾ ਦਾਗ ਦਿੱਤਾ।
ਛੋਟਤ ਕਰਿਓ ਬੜ ਸ਼ਬਦ ਕੋ ਜਨ ਬਿਜ ਗਜੀਤਾ।
ਜਦੋਂ ਉਹ ਤੋਪ ਚੱਲੀ ਬਹੁਤ ਖੜਕਾ ਹੋਇਆ, ਜਿਵੇਂ ਬੱਦਲ ਗਰਜਿਆ ਹੋਵੇ, ਬਿਜਲੀ ਚਮਕੀ ਹੋਵੇ।
ਜਹਾਂ ਚੁੰਗ ਬਾਧੇ ਖਰੇ ਤੈ ਤੈ ਪਹੁੰਚਿਓ ਗੋਰਾ।
ਜਿੱਥੇ ਪਠਾਨ ਤੇ ਪਹਾੜੀ ਰਾਜਿਆਂ ਦੇ ਸੈਨਿਕ ਬਹੁਤ ਵੱਡਾ ਟੋਲਾ ਬੰਨੀ ਖਲੋਤੇ ਸੀ, ਇਹ ਤੋਪ ਦਾ ਗੋਲਾ ਉਥੇ ਪਹੁੰਚਿਆ।
ਬੜੇ ਬੇਗ ਤੇ ਮਾਰ ਕੇ ਇੱਕ ਪਟਿਆਰ ਘੋਰਾ।
ਬੜੀ ਤੇਜ਼ੀ ਨਾਲ ਗੋਲਾ ਪਹੁੰਚਿਆ ਉੱਥੇ ਤੇ ਮਾਰਿਆ ਇੱਕ ਸੂਰਮਿਆਂ ਨੂੰ ਵੀ ਤੇ ਘੋੜਿਆਂ ਨੂੰ ਵੀ।
ਗਿਰਿਓ ਹੇਰ ਅਰੀ ਗਣਤ ਭਜੇ ਇਤ ਉਤ ਕੋ ਹੋਏ।
ਤੋਪ ਚੱਲੀ ਵੇਖ ਕੇ ਸੁਣ ਕੇ ਤੇ ਆਪਣੇ ਸਾਥੀ ਤੇ ਘੋੜੇ ਮਰੇ ਵੇਖ ਕੇ, ਜਿਹੜੇ ਉਹ ਪਹਾੜੀ ਫੌਜੀ ਸਨ ਦੌੜ ਕੇ ਇਧਰ ਉਧਰ ਹੋ ਗਏ।
ਵਿਜੈ ਹੋਏ ਸਤਿਗੁਰੂ ਕੀ ਬੋਲੇ ਸਭ ਕੋਏ।
ਕਿਉਂਕਿ ਮੈਦਾਨੇ ਜੰਗ ਦਾ ਨਕਸ਼ਾ ਸਾਰਿਆਂ ਦੇ ਸਾਹਮਣੇ ਹੈ, ਤੇ ਹੁਣ ਜਦੋਂ ਇਹ ਲੱਕੜ ਦੀ ਤੋਪ ਚਲਾ ਦਿੱਤੀ, ਇਹਨਾਂ ਪਹਾੜੀਆਂ ਦੇ ਵੀ ਹੌਸਲੇ ਛੁੱਟ ਗਏ। ਕਹਿਣ ਲੱਗੇ ਤੇ ਹੁਣ ਤਾਂ ਨਿਸ਼ਚੇ ਹੀ ਗੁਰੂ ਕੀ ਜਿੱਤ ਹੋਵੇਗੀ।
ਪੁਨ ਬਰੋਧ ਗੋਲਾ ਕਸਿਓ ਤਤਕਾਲ ਚਲਾਏ।
ਉਹਨੇ ਚਿਰ ਨੂੰ ਫੇਰ ਦੁਬਾਰਾ ਬਰੂਦ ਪਾ ਕੇ ਗੋਲਾ ਕੱਸ ਕੇ ਦੁਬਾਰਾ ਤੋਪ ਚਲਾ ਦਿੱਤੀ ਰਾਮ ਸਿੰਘ ਜੀ ਨੇ।
ਜੈ ਕਿਤੁਰ ਗਨ ਸੂਰਮੇ ਤਿਤ ਦੀਏ ਵਿਚਲਾਏ।
ਬਹੁਤੇ ਸੂਰਮੇ ਜਿੱਥੇ ਇਕੱਠੇ ਹੋਏ ਹੋਏ ਸੀ ਵਿਚਲਾ ਦਿੱਤੇ, ਭਾਜੜਾਂ ਪਾ ਦਿੱਤੀਆਂ।
ਬਿਸਮੈ ਗਿਰਪਤੀ ਦੇਖ ਕੇ ਇਹ ਅਜਬ ਤਮਾਸ਼ਾ।
ਪਹਾੜੀਏ ਵੇਖ ਕੇ ਬੜੇ ਹੈਰਾਨ ਹੋਏ, ਕਹਿਣ ਲੱਗੇ ਅਜੀਬ ਹੀ ਤਮਾਸ਼ਾ ਹੈ, ਬੜੀ ਅਸਚਰਜ ਹੀ ਗੱਲ ਹੈ।
ਤੋਪ ਚਲੀ ਬੱਡ ਕਾਟ ਕੀ ਕੇ ਸੁਪੱਟ ਬਿਨਾਸਾ।
ਇੱਥੇ ਤਾਂ ਲੱਕੜ ਦੀ ਬਣਾਈ ਹੋਈ ਤੋਪ ਚੱਲੀ ਹੈ, ਜਿਸ ਨੇ ਸਾਡੇ ਬੜੇ ਸੂਰਮੇ ਨਾਸ਼ ਕਰ ਦਿੱਤੇ। ਲੱਕੜ ਦੀ ਤੋਪ, ਮੇਰਾ ਖਿਆਲ ਅੱਜ ਕੱਲ ਵੀ ਕਿਸੇ ਕੋਲ ਐਸੀ ਟੈਕਨੀਕ ਨਹੀਂ ਹੋਣੀ ਕਿ ਲੱਕੜ ਦੀਆਂ ਤੋਪਾਂ ਬਣਾ ਦੇਵੇ, ਪਰ ਧੰਨ ਗੁਰੂ ਕੇ ਸੂਰਮੇ ਛੇਵੇਂ ਪਾਤਸ਼ਾਹ ਜੀ ਨੇ ਵੀ, ਗੁਰੂ ਕੇ ਸੂਰਮਿਆਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਖੋਖਲੀ ਲੱਕੜ ਨੂੰ ਹੀ ਤੋਪ ਵਜੋਂ ਵਰਤ ਲਿਆ ਸੀ। ਸੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਕਰਨੀ ਹੈ। ਇਸੇ ਤਰ੍ਹਾਂ ਪੰਘਾਣੀ ਦੀ ਜੰਗ ਵਿੱਚ ਲੱਕੜ ਦੀ ਤੋਪ ਚੱਲ ਰਹੀ ਹੈ, ਹੈਰਾਨ ਹੋ ਰਹੇ ਨੇ ਪਹਾੜੀਏ ਹਨ।
ਸਾਹਿਬ ਚੰਦ ਬਿਲੰਦ ਬਲੀ ਗੁਰਬੀਰ ਬਿਸਾਲਾ।
ਭਾਈ ਸਾਹਿਬ ਚੰਦ ਜੀ ਸਤਿਗੁਰੂ ਜੀ ਦੇ ਭੂਆ ਜੀ ਦੇ ਪੁੱਤਰ, ਬਹੁਤ ਵੱਡੇ ਸੂਰਮੇ ਸਤਿਗੁਰੂ ਜੀ ਕੇ ਦਲ ਦੇ।
ਵਧੇ ਪਠਾਨ ਬਿਲੋਕ ਕੈ ਬੋਲਿਓ ਤਿਸ ਕਾਲਾ।
ਪਠਾਣਾ ਨੂੰ ਅਗਾਂਹ ਵੱਧਦਿਆਂ ਹੋਇਆਂ ਵੇਖ ਕੇ ਬਾਬਾ ਸਾਹਿਬ ਚੰਦ ਜੀ ਕਹਿਣ ਲੱਗੇ,
ਪ੍ਰਭ ਜੀ ਆਗਿਆ ਦਿਓ ਮੁਝੇ ਉਮੜੇ ਇਤ ਆਵੈ।
ਬਾਬਾ ਸਾਹਿਬ ਚੰਦ ਜੀ ਕਹਿੰਦੇ, ਸਤਿਗੁਰੂ ਜੀ ਮੈਨੂੰ ਆਗਿਆ ਦਿਓ, ਵੈਰੀ ਅਗਾਂਹ ਵਧੇ ਆਉਂਦੇ ਹਨ ਇਧਰ ਨੂੰ।
ਪੰਚੋਂ ਪ੍ਰਾਤਾ ਉਤ ਖਰੇ ਸੰਗਰਾਮ ਮਚਾਵੈ।
ਮਹਾਰਾਜ ਅਸੀਂ ਪੰਜੇ ਭਰਾ ਉਧਰ ਅਗਾਂਹ ਵਧ ਕੇ ਜੰਗ ਮਚਾਈਏ।
ਫਤਿਹ ਸ਼ਾਹ ਕੀ ਚਮੂੰਗਨ ਓਰੜ ਏ ਆਏ।
ਫਤਿਹ ਸ਼ਾਹ ਦੀ ਜਿੰਨੀ ਵੀ ਫੌਜ ਹੈ ਨਾ, ਇਹ ਓਰੜ ਦਾ ਹਮਲਾ ਕਰਕੇ ਆਈ ਹੈ। ਓਰੜ ਦਾ ਹਮਲਾ ਕਹਿੰਦੇ ਨੇ ਆਖਰੀ ਹਮਲੇ ਨੂੰ, ਕਰੋ ਜਾਂ ਮਰੋ ਵਾਲਾ ਹਮਲਾ, ਕਿ ਜਾਂ ਤਾਂ ਹੁਣ ਮੈਦਾਨੀ ਜੰਗ ਵਿੱਚ ਜਿੱਤ ਪ੍ਰਾਪਤ ਕਰੋ ਤੇ ਜਾਂ ਲੜਕੇ ਮਰ ਜਾਓ। ਇਹ ਨਿਬੇੜੇ ਦਾ ਜਿਹੜਾ ਹਮਲਾ ਹੈ ਇਹਨੂੰ ਓਰੜ ਕਹਿੰਦੇ ਨੇ। ਮਹਾਰਾਜ ਓਰੜ ਆਈ ਹੈ ਫੌਜ ਫਤਿਹ ਸ਼ਾਹ ਦੀ।
ਗੁਲਕਾ ਤੋਮਰ ਤੀਰ ਕੀ ਵੱਡ ਮਾਰ ਮਚਾਈ।
ਜਿਨ੍ਹਾਂ ਨੇ ਗੋਲੀਆਂ ਦੀ, ਬਰਸ਼ਿਆਂ ਦੀ ਤੇ ਤੀਰਾਂ ਦੀ ਵੱਡੀ ਮਾਰ ਮਚਾਈ ਹੋਈ ਹੈ।
ਜਥੇਦਾਰ ਤੇ ਸਤਿਗੁਰੂ ਸੁਣ ਕਰ ਲਲਕਾਰਾ।
ਆਪਣੀ ਫੌਜ ਦੇ ਜਥੇਦਾਰ ਭਾਈ ਸਾਹਿਬ ਚੰਦ ਜੀ ਕੋਲੋਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੰਗਾਰਿਆ,
ਲਿਓ ਸੰਗ ਗਨ ਵੀਰ ਕੋ ਰਨ ਕਰੋ ਉਦਾਰਾ।
ਮਹਾਰਾਜ ਕਹਿਣ ਲੱਗੇ, ਹਾਂ ਭਾਈ ਸਾਹਿਬ ਚੰਦ ਜੀ, ਜਿੰਨੇ ਸੂਰਮੇ ਚਾਹੀਦੇ ਨੇ ਨਾਲ ਲੈ ਲਵੋ ਤੇ ਸੁੰਦਰ ਜੰਗ ਕਰੋ।
ਇਤ ਦਿਸ਼ਵੈ ਕਰ ਹੇਲ ਕਰ ਤਜ ਪੁੰਜ ਤੁਫੰਗੇ।
ਇਸ ਪਾਸੇ ਤੋਂ ਹੋ ਕੇ ਹੱਲਾ ਕਰਕੇ ਬਹੁਤੀਆਂ ਬੰਦੂਕਾਂ ਚਲਾ ਕੇ,
ਵਧੇ ਆਏ ਰੋਕੋ ਇਨੇ ਗੇਰੋ ਵਿੱਚ ਜੰਗੇ।
ਜੋ ਇਹ ਦੁਸ਼ਮਣ ਵੱਧਦੇ ਆਉਂਦੇ ਨੇ ਇਹਨਾਂ ਨੂੰ ਰੋਕੋ ਤੇ ਜੰਗ ਭੂਮੀ ਵਿੱਚ ਲਿਟਾ ਦਿਓ।
ਆਗਿਆ ਸੁਣ ਸਤਿਗੁਰੂ ਕੇ ਸਾਹਿਬ ਚੰਦ ਚਾਲਾ।
ਸਤਿਗੁਰੂ ਜੀ ਦੀ ਆਗਿਆ ਸੁਣ ਕੇ ਭਾਈ ਸਾਹਿਬ ਚੰਦ ਜੀ ਚੱਲ ਪਏ।
ਭਾਈ ਤੜਾ ਪਰ ਤੁਪਕ ਕੀ ਇੱਕ ਬਾਰ ਮਿਸਾਲਾ।
ਜੋ ਭਾਈ ਸਾਹਿਬ ਚੰਦ ਜੀ ਦੇ ਦਲ ਨੇ ਬੰਦੂਕਾਂ ਤਿਆਰ ਕਰ ਰੱਖੀਆਂ ਸਨ, ਇਕਦਮ ਸਾਰਿਆਂ ਵਿੱਚੋਂ ਗੋਲੀਆਂ ਚਲਾਈਆਂ, ਬੰਦੂਕਾਂ ਵਿੱਚੋਂ ਤੜਪੜ ਹੋਈ।
ਬਾਨ ਪਰਾਰੇ ਐ ਚਿਤਨ ਹੀਲਾ ਬੜ ਕਾਲਾ।
ਬੰਦੂਕਾਂ ਚਲਾਉਣ ਤੋਂ ਉਪਰੰਤ ਤੀਰ ਕਮਾਨ ਵਾਲੇ ਸੂਰਮਿਆਂ ਦੀ ਵਾਰੀ ਆਈ। ਉਹਨਾਂ ਨੇ ਖਿੱਚ ਖਿੱਚ ਕੇ ਤਨਖਦੀਆਂ ਤੰਦੀਆਂ ਨੂੰ ਤੀਰ ਚਲਾਏ, ਬੜਾ ਵੱਡਾ ਹਮਲਾ ਵੈਰੀ ਦਲ ਤੇ ਕੀਤਾ।
ਹਾਲ ਚਲੇ ਗਨ ਖਾਨ ਤਬ ਇੱਕ ਜੰਗ ਕਰਾਲਾ।
ਭਿਆਨਕ ਜੰਗ ਵੇਖ ਕੇ ਪਠਾਣਾ ਦੇ ਤੇ ਪਹਾੜੀਆਂ ਦੇ ਪੈਰ ਹਿੱਲ ਗਏ।
ਘਾਇਲ ਹੈ ਗਿਰ ਗਿਰ ਪਰੇ ਨੈ ਬਲ ਸੰਭਾਰੇ।
ਜ਼ਖਮੀ ਹੋ ਹੋ ਕੇ ਡਿੱਗ ਡਿੱਗ ਪੈਂਦੇ ਹਨ ਪਠਾਣ, ਆਪਣਾ ਬਲ ਸੰਭਾਲਿਆ ਨਹੀਂ ਜਾਂਦਾ।
ਮ੍ਰਿਤ ਤੇ ਕਾਤਰ ਡਰ ਭਜੇ ਮਰ ਗਏ ਬਿਨ ਮਾਰੇ।
ਕਈ ਕਾਇਰ ਡਰਪੋਕ ਮੌਤ ਤੋਂ ਡਰਦੇ ਹੋਏ ਭੱਜ ਗਏ, ਮਾਨੋ ਕੇ ਬਿਨਾ ਮਾਰੇ ਮਰ ਗਏ।
ਭੀਨ ਖਾਨ ਭੀਮ ਭੀਖਨ ਖਾਨ ਦੇਖਿਓ ਤਵੈ ਗਨ ਖਾਨ ਪਲਾਏ।
ਭੀਖਨ ਖਾਨ ਨੇ ਜਦੋਂ ਵੇਖਿਆ ਕਿ ਮੇਰੀ ਫੌਜ ਦੇ ਬਹੁਤੇ ਪਠਾਨ ਤਾਂ ਭੱਜੇ ਜਾਂਦੇ ਹਨ।
ਗੁਰ ਕੋ ਦਲ ਉਮੜਿਓ ਅਧਿਕ ਆਵਤੇ ਅਗਵਾਏ।
ਤੇ ਗੁਰੂ ਕਾ ਦਲ ਉਮੜਿਆ ਆਉਂਦਾ ਹੈ, ਅਗਾਂਹ ਵੱਧਦਾ ਆਉਂਦਾ ਹੈ, ਮਾਰੋ ਮਾਰ ਕਰਦਾ ਹੋਇਆ।
ਪਾਟੇ ਆਤ ਖਾਂ ਮਰ ਗਇਓ ਕੱਛਰਿਓ ਨਕਾਮਾ।
ਸਾਡਾ ਹਿਆਤ ਖਾਂ ਵੱਡਾ ਸੂਰਮਾ ਵੀ ਮਾਰਿਆ ਗਿਆ, ਕੰਮ ਕੋਈ ਸਰਿਆ ਨਹੀਂ, ਗੱਲ ਬਣੀ ਕੋਈ ਨਹੀਂ।
ਸਾਧਕਾ ਬਪਰੋ ਤੋ ਜਿਨ ਪੱਟ ਜਮ ਧਾਮਾ।
ਕੀ ਇੱਕ ਵਿਚਾਰਾ ਸਾਧ ਸੀ ਜਿਹੜਾ ਲੜਨਾ ਨਹੀਂ ਸੀ ਜਾਣਦਾ, ਉਹਨੇ ਸਾਡੇ ਹਿਆਤ ਖਾਨ ਨੂੰ ਤੋਰ ਦਿੱਤਾ ਦੁਨੀਆਂ ਤੋਂ।
ਗੀਦੀ ਕਿਮ ਭੱਜ ਚਲੇ ਕੁਲਕਾਨ ਵਿਚਾਰੋ।
ਇਹ ਸੋਚਾਂ ਸੋਚ ਕੇ ਭੀਖਮ ਖਾਨ ਆਪਣੇ ਭੱਜੇ ਜਾਂਦੇ ਸੂਰਮਿਆਂ ਨੂੰ ਵਿਗਾੜਦਾ, ਗਿੱਦੜੋ ਕਾਇਰੋ ਕਿੱਧਰ ਭੱਜੇ ਜਾਂਦੇ ਹੋ, ਕੁਲ ਦੀ ਕਾਣ ਹੀ ਵਿਚਾਰ ਲਵੋ, ਖਾਨ ਪਠਾਨ ਬਹਾਦਰ ਮੰਨੇ ਨੇ, ਕੁਝ ਇਹੋ ਹੀ ਸ਼ਰਮ ਕਰ ਲਵੋ।
ਹੇਲਾ ਕਾਲੋ ਸਮੁਖ ਗੁਰ ਕਿਉਂ ਜੀਵਤ ਹਾਰੇ।
ਗੁਰੂ ਕੇ ਸਾਹਮਣੇ ਹੋ ਕੇ ਹੱਲਾ ਕਰੋ, ਜਿਉਂਦਿਆਂ ਹੀ ਹਾਰ ਕਿਉਂ ਮੰਨੀ ਜਾਂਦੇ ਹੋ।
ਗਈ ਪਠਾਨੋ ਆਨ ਅਬ ਐਸਨ ਤੇ ਹਾਰਾ।
ਖਾਨੋ ਪਠਾਨੋ ਜੇ ਇਹੋ ਜਿਹਾ ਤੋਂ ਆ ਪੇਂਡੂ ਗਵਾਰਾ ਤੋਂ ਹਾਰ ਗਏ, ਫਿਰ ਤਾਂ ਸਾਡੀ ਪਠਾਨਾ ਦੀ ਆਨ ਇੱਜ਼ਤ ਸਾਰੀ ਹੀ ਗਈ।
ਅਸੈ ਪਹਾੜੀ ਵੀਰ ਸਭ ਕੱਚ ਸਰੀ ਨਕਾਰਾ।
ਜਿਹੜੇ ਪਹਾੜੀ ਸੂਰਮੇ ਨੇ ਉਹ ਵੀ ਸਾਡਾ ਮਜ਼ਾਕ ਉਡਾਉਣਗੇ ਕਿ ਇਹ ਪਠਾਨ ਤਾਂ ਬੜੀਆਂ ਡੀਂਗਾਂ ਮਾਰਦੇ ਸਨ ਪਰ ਇਹਨਾਂ ਤੋਂ ਕੋਈ ਕੰਮ ਸਰਿਆ ਹੀ ਨਹੀਂ।
ਵਿਚਾਰ
ਹਾਂਜੀ
ਐਵੇਂ ਵਿਚਾਰ ਭੀਖਨ ਹਿਰਦੈ ਚਪਲਾਏ ਤੁਰੰਗਾ।
ਕੁਝ ਇਉਂ ਵੰਗਾਰ ਪਾ ਕੇ ਤੇ ਕੁਝ ਆਪਣੇ ਹਿਰਦੇ ਵਿੱਚ ਸੋਚਾਂ ਸੋਚਦਿਆਂ ਹੋਇਆ ਭੀਖਨ ਖਾਂ ਆਪਣੇ ਘੋੜੇ ਨੂੰ ਭਜਾ ਕੇ ਤੁਰਿਆ।
ਸੰਗ ਨਿਜਾਬਤ ਖਾਨ ਕੋ ਲੈ ਕਯੋ ਉਤੰਗਾ।
ਤੇ ਆਪਣੇ ਸਾਥੀ ਨਿਜਾਬਤ ਖਾਨ ਨੂੰ ਵੀ ਆਪਣੇ ਨਾਲ ਲੈ ਕੇ ਕਾਹਲੀ ਦੇ ਨਾਲ ਅਗਾਂਹ ਵਧਿਆ।
ਇਕੱਠੇ ਕਰੇ ਗਵਾਰਗਨ ਹੇਰੇ ਤੁਮ ਪਾਛੇ।
ਨਜਾਬਤ ਖਾਨ ਨੂੰ ਭੀਖਨ ਖਾਨ ਕਹਿੰਦਾ ਕਿ ਇਹ ਨਜਾਬਤ ਖਾਨ ਪਿੱਛੇ ਅਸੀਂ ਪਹਿਲਾਂ ਅੱਗੇ ਵੇਖਿਆ ਹੀ ਸੀ ਇੱਥੇ ਰਹਿ ਕੇ ਕਿ ਆ ਪਿੰਡਾਂ ਦੇ ਲੋਕ ਪਿੰਡਾਂ ਦੀ ਛੇੜ ਗਵਾਰ ਬੇਸਮਝ ਲੋਕ ਗੁਰੂ ਨੇ ਇਕੱਠੇ ਕੀਤੇ ਹੋਏ ਸਨ।
ਹਥਿਆਰਨ ਕੋ ਪਕੜਨੋ ਨੈ ਆਵਤ ਆਛੇ।
ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਹਥਿਆਰ ਫੜਦੇ ਵੀ ਨਹੀਂ ਸਨ ਆਉਂਦੇ, ਇਹ ਭਾਈ ਜੰਗ ਹੁਣ ਕਿਵੇਂ ਲੜੀ ਜਾ ਰਹੇ ਨੇ।
ਉੱਚੀ ਪੂਜਾ ਉਸਾਰ ਕੇ ਕਰ ਉੱਚ ਪੁਕਾਰੇ।
ਇਉਂ ਕਹਿ ਕੇ ਆਪਣੀ ਬਾਂਹ ਉੱਚੀ ਚੁੱਕ ਕੇ ਪੁਕਾਰਾਂ ਕਰਦਿਆਂ ਦੁਹਾਈਆਂ ਪਾਉਂਦਿਆਂ ਹੋਇਆਂ ਕਹਿਣ ਲੱਗਾ,
ਮੋਰੇ ਭਾਜਿਤ ਖਾਨਗਨ ਠਹਿਰੇ ਤਿਸ ਬਾਰੇ।
ਐ ਖਾਨੋ ਪਠਾਨੋ ਭੱਜੋ ਨਾ, ਹੌਸਲਾ ਕਰੋ। ਇਉਂ ਭੱਜਦਿਆਂ ਹੋਇਆਂ ਖਾਨਾਂ ਨੂੰ ਮੋੜਿਆ ਤੇ ਇਹਦੀ ਲਲਕਾਰ ਸੁਣ ਕੇ ਉਹ ਖਾਨਾਂ ਨੇ ਕੁਝ ਹੌਸਲਾ ਪਕੜਿਆ, ਠਹਿਰ ਗਏ।
ਸੰਗ ਨਿਜਾਬਤ ਖਾਨ ਲੈ ਤਨ ਕਰ ਤਾਰਕ ਬਾਨਾ।
ਨਿਜਾਬਤ ਖਾਨ ਨੂੰ ਆਪਣੇ ਨਾਲ ਲੈ ਕੇ ਤੇ ਤਨੁਖ ਬਾਨ ਆਪਣੇ ਹੱਥ ਵਿੱਚ ਲੈ ਕੇ
ਰਿਸ ਕਰ ਮਾਰਤ ਕਨੇ ਪਿਕ ਸੁਪੱਟ ਨਿਸ਼ਾਨਾ।
ਇਹ ਭੀਖਨ ਖਾਨ ਤਲਵਾਰ ਤੀਰ ਕਮਾਨ ਵਰਤਦਿਆਂ ਹੋਇਆ ਗੁਰੂ ਕੇ ਸੂਰਮਿਆਂ ਦੇ ਨਿਸ਼ਾਨੇ ਤੱਕ ਤੱਕ ਕੇ ਤੀਰ ਚਲਾਉਂਦਾ ਹੈ।
ਸਾਹਿਬ ਚੰਦ ਬਿਲੋਕ ਤਬ ਉਮੜੇ ਗਨ ਖਾਨੰਗ।
ਭਾਈ ਸਾਹਿਬ ਚੰਦ ਜੀ ਨੇ ਜਦੋਂ ਵੇਖਿਆ ਕਿ ਨਜਾਬਤ ਖਾਨ ਤੇ ਭੀਖਨ ਖਾਨ ਦੇ ਵੰਗਾਰੇ ਪਠਾਨ ਫੇਰ ਚੜ ਕੇ ਆਏ ਹਨ,
ਗਏ ਤੀਰ ਤਰ ਛਿਪਰ ਕਰ ਛੋਰਤ ਖਰ ਬਾਨੰਗ।
ਧੀਰਜ ਧਾਰਨ ਕਰਕੇ ਬੜੀ ਤੇਜ਼ੀ ਕਰਕੇ ਤਿੱਖੇ ਤੀਰ ਚਲਾਉਂਦਿਆਂ ਹੋਇਆ ਭਾਈ ਸਾਹਿਬ ਚੰਦ ਜੀ ਅਗਾਂਹ ਵਧੇ।
ਪੱਟ ਤੁਰੰਗਮ ਕੋ ਲਗੈ ਹੋਵੇ ਤਨ ਪਾਰੇ।
ਭਾਵੇਂ ਤੀਰ ਕਿਸੇ ਸੂਰਮੇ ਦੇ ਲੱਗੇ ਭਾਵੇਂ ਘੋੜੇ ਦੇ, ਸਰੀਰ ਨੂੰ ਪਾੜ ਕੇ ਸਰੀਰ ਵਿੱਚੋਂ ਪਾਰ ਨਿਕਲ ਜਾਂਦਾ ਹੈ।
ਉਥਲ ਜਾਏ ਰਣ ਖੇਤ ਮੈਂ ਜਨ ਦੀ ਮੁਨਾਰੇ।
ਸੂਰਮੇ ਉਥਲ ਕੇ ਡਿੱਗਦੇ ਨੇ ਮੈਦਾਨੇ ਜੰਗ ਵਿੱਚ ਜਿਵੇਂ ਵੱਡੇ ਮੁਨਾਰੇ ਡਿੱਗਦੇ ਹੋਣ।
ਬਰਖਾ ਗੁਲਕਾ ਸਰਨ ਕੀ ਦਿਸ਼ ਦੋਨੋਂ ਹੋਏ।
ਦੋਵਾਂ ਪਾਸਿਆਂ ਤੋਂ ਗੋਲੀਆਂ ਦੀ ਤੇ ਤੀਰਾਂ ਦੀ ਬਹੁਤ ਜ਼ਿਆਦਾ ਵਰਖਾ ਹੋਈ। ਮਾਮੋ ਵੀ ਮਰ ਪਿਆ।
ਮਚਿਓ ਸ਼ੋਰ ਰਣ ਘੋਰ ਪਾ ਜੂਟੇ ਸਭ ਕੋਏ।
ਬਹੁਤਾ ਸ਼ੋਰ ਮਚਿਆ, ਬੜਾ ਭਿਆਨਕ ਜੰਗ ਮਚ ਗਿਆ। ਜੁੱਟ ਗਏ ਸੂਰਮੇ ਬਹੁਤ ਜ਼ਿਆਦਾ।
ਅਟਕ ਰਹੇ ਉਹ ਜਬ ਜੰਗ ਬੜ ਨਿਰਭਉ ਤੋਂ ਹੰਡੋਰੇ।
ਇਉਂ ਕਹਿਰ ਦਾ ਜੰਗ ਅਟਕ ਗਿਆ, ਹੱਥਾ ਵੱਥੀ ਹੋਈ, ਬਹੁਤ ਕਹਿਰ ਦਾ ਜੰਗ ਮਟਿਆ। ਤਦੋਂ ਜਿਹੜਾ ਹੰਡੂਰ ਰਿਆਸਤ ਦਾ ਰਾਜਾ ਸੀ, ਪਹਾੜੀ ਰਾਜਾ,
ਹਰੀ ਚੰਦ ਜਿਸ ਨਾਮ ਹੈ ਰਿਸਕੀ ਨਸਪੂਰੇ।
ਜਿਸ ਦਾ ਨਾਮ ਹਰੀ ਚੰਦ ਹੈ, ਹਰੀ ਚੰਦ ਹੰਡੂਰੀਏ ਨੇ ਬਹੁਤ ਜ਼ਿਆਦਾ ਗੁੱਸਾ ਖਾਧਾ।
ਤਨ ਵਿਦਿਆ ਮੈਂ ਤੁਮੁਨ ਬੋ ਤਿੰਨ ਤੁਰੰਗ ਤਵਾਯੋ।
ਇਹ ਹਰੀ ਚੰਦ ਹੰਡੂਰੀਆ ਤੀਰ ਕਮਾਨ ਦੀ ਵਿਦਿਆ ਦਾ ਬੜਾ ਨਿਪੁੰਨ ਸੀ। ਘੋੜਾ ਦੌੜਾ ਕੇ ਅੱਗੇ ਵਧਿਆ।
ਐਂਚ ਐਂਚ ਸਰ ਗਨ ਹਤੇ ਡਲ ਗੁਰਨ ਹਿਲਾਇਓ।
ਬਹੁਤ ਖਿੱਚ ਖਿੱਚ ਕੇ ਇਹਨੇ ਬੜੇ ਤੀਰ ਚਲਾਏ ਤੇ ਗੁਰੂ ਮਹਾਰਾਜ ਦਾ ਦਲ ਇੱਕ ਵਾਰ ਇਸਨੇ ਹਿਲਾ ਦਿੱਤਾ।
ਮਾਰੇ ਸੁਪੱਟ ਪਰੋਏ ਕਰ ਬੋ ਗਿਰੇ ਤੁਰੰਗਾ।
ਬਹੁਤ ਤੀਰ ਮਾਰ ਮਾਰ ਕੇ ਕਈ ਗੁਰੂ ਕੇ ਸੂਰਮੇ ਇਸਨੇ ਮਾਰ ਦਿੱਤੇ। ਬਹੁਤ ਘੋੜੇ ਡਿੱਗ ਪਏ ਔਰ ਇਸੇ ਤਰ੍ਹਾਂ ਬੰਦੂਕਾਂ ਚੱਲਦੀਆਂ ਉਹਨਾਂ ਨਾਲ ਵੀ ਜ਼ਖਮ ਹੁੰਦੇ ਨੇ।
ਅਰਖਿਓ ਭੀਖਨ ਖਾਨ ਤਬ ਪਿਕ ਭੀਖਨ ਜੰਗਾ।
ਇਹ ਭਿਆਨਕ ਜੰਗ ਵੇਖ ਕੇ ਜਿਹੜਾ ਭੀਖਨ ਖਾਨ ਸੀ ਬੜਾ ਖੁਸ਼ ਹੋਇਆ ਕਿ ਸਾਡੀ ਮਦਦ ਵਾਸਤੇ ਹਰੀ ਚੰਦ ਆਪ ਅੱਗੇ ਆਣ ਵਧਿਆ ਹੈ। ਇਸੇ ਹਰੀ ਚੰਦ ਤੇ ਹੀ ਫਤਿਹ ਸ਼ਾਹ ਰਾਜੇ ਨੂੰ ਬਹੁਤਾ ਭਰਵਾਸਾ ਹੈ ਕਿ ਇਹ ਸਾਨੂੰ ਜੰਗ ਜਿਤਾਵੇਗਾ। ਸੋ ਇਹ ਹੁਣ ਅਗਾਂਹ ਵਧਿਆ ਹੈ। ਜਿਵੇਂ ਜੰਗ ਅੱਗੇ ਚੱਲਦੀ ਹੈ, ਸੰਗਤਾਂ ਅਗਾਂਹ ਅਗਲੇ ਦੀਵਾਨ ਵਿੱਚ ਕੱਲ ਨੂੰ ਸਰਵਣ ਕਰਨਗੀਆਂ। ਹੁਣ ਸਮਾਂ ਸੰਪੂਰਨ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੋ ਆਪ ਕਰਨ ਕਾਰਨ ਸਮਰੱਥ ਨੇ, ਆਪੇ ਕਿਰਪਾ ਕਰਨ ਵਾਲੇ, ਆਪੇ ਬਖਸ਼ਿਸ਼ਾਂ ਕਰਨ ਵਾਲੇ ਨੇ। ਉਹਨਾਂ ਗੁਰਮੁਖਾਂ ਕੋਲੋਂ ਸਤਿਗੁਰਾਂ ਨੇ ਜੰਗ ਲੜਾ ਲਿਆ ਜਿਹੜੇ ਕਦੇ ਹਥਿਆਰ ਪਕੜਨਾ ਵੀ ਨਹੀਂ ਸੀ ਜਾਣਦੇ। ਅੱਗੇ ਸੰਗਤਾਂ ਸਰਵਣ ਕਰਨਗੀਆਂ। ਇਹ ਵੀ ਪਤਾ ਨਹੀਂ ਕਿ ਢਾਲ ਕਿਹੜੇ ਹੱਥ ਫੜਨੀ ਹੈ ਤੇ ਕਿਰਪਾਨ ਕਿਹੜੇ ਹੱਥ ਫੜਨੀ ਹੈ, ਪਰ ਉਹ ਵੀ ਸੂਰਮੇ ਮੈਦਾਨੇ ਜੰਗ ਵਿੱਚ ਜਾ ਜੂਝੇ ਤੇ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ। ਇਹ ਸਤਿਗੁਰੂ ਮਹਾਰਾਜ ਦੀ ਮਹਾਨ ਕਰਨੀ ਹੈ। ਜ਼ੁਲਮ ਦੇ ਵਿਰੁੱਧ ਧਰਮ ਦੀ ਰੱਖਿਆ ਦੇ ਵਾਸਤੇ ਕਲਗੀਧਰ ਪਿਤਾ ਜੀ ਦੀ ਇਹ ਪਹਿਲੀ ਜੰਗ ਹੈ। ਅਗਲਾ ਵਰਣਨ ਸੰਗਤਾਂ ਕੱਲ ਦੇ ਇਤਿਹਾਸ ਵਿੱਚ ਸਰਵਣ ਕਰਨਗੀਆਂ। ਸਮਾਂ ਸੰਪੂਰਨ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਯਾ ਧਾਰ, ਅੰਧਕੂਪ ਮਹਾਭਯਾਨ ਨਾਨਕ ਪਾਰ ਉਤਾਰ, ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਓਨਹਾਰ, ਹੇ ਸੰਤਾ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੂਪ ਮੈਂ ਨਿਰਗੁਣ।